भूलन ते राखो प्रभु। नानक दे कर हथ जाहि कुल ते प्रगट होए, ताहि कुल को नाम पोने द्वादश गुरिंद को मेरी है प्रणाम। परम सत्कार योग सतगुरु जी दी साजी निवाजी साध संगत सतगुरु जी दी बख्शिश नाल अज असी सारे वड्डियां भागां वाले बने हां। सानू सारिआं नूं सतगुरु दर्शन दा लाहा, साध संगत विच बैठन दा लाहा, सिमरन दा लाहा, हर किया कथा कहानियां दा लाहा, सेवा दा लाहा, ये सारे लाभ प्राप्त हो रहे हैं जिस सतगुरु ने यह बख्शिश करके ये परंपरा कायम की। उस महान सतगुरु आदि सतगुरु कलयुग दे तारनहार गरीब नवाज पातशाह दे चरणा च नमस्कार करिए, सब गज के आखिए धन श्री गुरु नानक देव सच्चे पातशाह जी। और जिन ए थान सुहाया, जिन्हां ने कृपा करके इन्हां टिब्बियां नूं, इन्हां रेतले मारूथलां नूं सोयन चौबारियां नालों भी ज्यादा कीमती बना दिता, उस महान सतगुरु दे पवित्र चरणां सब नमस्कार करिए, सब गज के आखिए धन श्री सतगुरु राम सिंह सच्चे पातशाह जी। जिस सतगुरु जी ने कृपा करके सानू ए समूहिक नाम सिमरण दी परंपरा बख्शिश की थी। ए मिलबे की महिमा जिस सतगुरु की बख्शिश नाल सानू प्राप्त होई, और जिस स्थान ते असीं बैठे हां, इस स्थान ते 1934 विच उस महान सतगुरु ने दया कीती, तरस कीता साडे उते, और मन दियां वंडां दूर करके एक रस होण दा, आपस विच मिल बैठण दा, प्रेम दा पैगाम जिहड़ा सी उस संसार नूं दित्ता। उसे याद विच बणिया होया ए मंदर सानू अज वी दसदा है कि जिवें इस मंदर विच कोई पिल्लर नहीं, उवें सिखां दे अंदर भी कोई पिल्लर नहीं, कोई वट नहीं, सारे असीं गुरु नानक साहिब दे नां ते इक हां। जिस सतगुरु ने एडी वड्डी फिलोसफी सानू बख्शिश कीती है, आओ उस सतगुरु जी नूं धन आखिए, सब गज के कहो धन श्री सतगुरु प्रताप सिंह सच्चे पातशाह जी। और इस जप प्रयोग दी परंपरा नूं जिन्हां ने चार चन लाए, घर घर विच, घर घर अंदर धर्मशाल होवे कीर्तन सदा विसोवा, जे घर घर विच धर्मशाल बनी तां ए महान सतगुरु ठंडी मूरत धर्म की तुजा दीन दयाल गरीब नवाज श्री सतगुरु जगजीत सिंह सच्चे पातशाह दी बख्शिश नाल बन सकी है। सो आओ सारे एक बारी उस महान सतगुरु दे पवित्र चरणा च सिर झुकाइए, साडी हाजरी लग जावे, सब गज के कहो धन श्री सतगुरु जगजीत सिंह सच्चे पातशाह जी। हाजरा हजूर सतगुरु जी नूं धन आखण तो बिना साडी हाजरी अधूरी रह जाएगी, सब गज के कहो धन श्री सतगुरु उदय सिंह सच्चे पातशाह जी। ਸਤਸੰਗੀ ਜਨੋ, ਅੱਜ ਦਾ ਇਹ ਸ਼ੁਭ ਦਿਹਾੜਾ ਬਹੁਤ ਵੱਡੇ ਇਤਿਹਾਸ ਨੂੰ ਸੰਭਾਲੀ ਬੈਠਾ ਹੈ। ਇਸ ਦਿਨ ਤੇ ਇਤਿਹਾਸ ਦੀਆਂ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਨੇ, ਜਿਹਦੇ ਵਿੱਚ ਸਭ ਤੋਂ ਪ੍ਰਮੁੱਖ ਘਟਨਾ ਹੈ ਕਿ ਅਸੀਂ ਸਾਰੇ ਨਾਮਧਾਰੀ ਅਖਵਾਉਂਦੇ ਹਾਂ, ਸਾਡਾ ਭੈਣੀ ਸਾਹਿਬ ਨਾਲ ਸੰਬੰਧ ਕਾਇਮ ਹੁੰਦਾ, ਅਸੀਂ ਗੁਰਮਤ ਨਾਲ ਜੁੜਦੇ ਹਾਂ, ਅਸੀਂ ਸਾਡੇ ਸਤਿਗੁਰੂ ਰਾਮ ਸਿੰਘ ਗਰੀਬ ਨਿਵਾਜ ਸੱਚੇ ਪਾਤਸ਼ਾਹ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਰਾਜ ਯੋਗ ਤਖ਼ਤ ਤੇ ਆਸੀਨ ਹੁੰਦੇ ਨੇ, ਉਹ ਅੱਜ ਦਾ ਹੀ ਭਾਗਾਂ ਭਰਿਆ ਦਿਹਾੜਾ ਹੈ। ਅੱਜ ਤੋਂ 177 ਸਾਲ ਪਹਿਲਾਂ ਹਜ਼ਰਤ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਇਹ ਵਾਕਿਆ ਵਾਪਰਿਆ। ਇਹ ਇੱਕ ਕ੍ਰਾਂਤੀ ਵਾਪਰੀ, ਇੱਕ ਤਬਦੀਲੀ ਆਈ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਵੈਸਾਖ ਸੁਦੀ ਦਸਵੀਂ 1869 ਮੁਤਾਬਕ 1812 ਈਸਵੀ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਰਾਜ ਤੋਂ ਤਖ਼ਤ ਤੇ ਸੁਭਾਏਮਾਨ ਕੀਤਾ ਸੀ, ਉਸ ਵੇਲੇ ਨਾਲ ਹੀ ਇਹ ਹੁਕਮ ਕੀਤਾ ਸੀ ਕਿ ਇਸ ਵਸਤੂ ਨੂੰ ਗੁਪਤ ਰੂਪ ਵਿੱਚ ਵਰਤਣਾ ਹੈ। ਥੋੜੇ ਸਮੇਂ ਤੋਂ ਬਾਅਦ ਮੈਂ ਆਪ ਆਣ ਕੇ ਤੁਹਾਡੇ ਕੋਲੋਂ ਇਹ ਵਸਤੂ ਲੈ ਲਵਾਂਗਾ, ਮੇਰਾ ਨਾਂ ਰਾਮ ਸਿੰਘ ਹੋਵੇਗਾ। ਮੈਂ ਅਰਜ਼ ਕਰਦਿਆਂ ਉਸ ਵੇਲੇ ਤੱਕ ਹਾਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਸੰਸਾਰ ਵਿੱਚ ਅਵਤਾਰ ਨਹੀਂ ਸੀ ਹੋਇਆ। ਕਰੀਬ 3 ਕੁ ਸਾਲ ਬਾਅਦ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਠਾਰਨ ਵਾਸਤੇ, ਸਾਨੂੰ ਇੱਕ ਊਰਜਾ ਬਖਸ਼ਿਸ਼ ਕਰਨ ਵਾਸਤੇ, ਸਾਨੂੰ ਇੱਕ ਨਵਾਂ ਜੀਵਨ ਦੇਣ ਵਾਸਤੇ, ਸਾਡਾ ਮਾਰਗਦਰਸ਼ਨ ਕਰਨ ਵਾਸਤੇ, ਸਾਡੇ ਜੀਵਨਾਂ ਨੂੰ ਸਕਾਰਥ ਕਰਨ ਵਾਸਤੇ ਇਸ ਸੰਸਾਰ ਵਿੱਚ ਪ੍ਰਗਟ ਹੋਏ। ਜਿਹੜਾ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਹੁਕਮ ਕੀਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹਨਾਂ ਨੇ ਉਸ ਨੂੰ ਆਪਣੇ ਢੰਗ ਨਾਲ, ਉਸੇ ਢੰਗ ਨਾਲ ਹੀ ਵਰਤਿਆ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ, ਗੋਏ ਰਾਖੀ ਘਾਟ ਦੀਪ ਜੇ ਮਨੇਜ ਅਜਮਤ ਸਜਮਤ ਭਗਤ ਵਰਕਤ ਅਦਾਗੀ ਥੇ। ਉਹ ਮਹਾਨ ਸਤਿਗੁਰੂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਉਹ ਅਜ਼ਰ ਵਸਤੂ ਜਿਹੜੀ ਸੀ, ਉਸ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਜਿਸ ਤਰ੍ਹਾਂ ਦੀਵੇ ਦੇ ਘੜੇ ਦੇ ਵਿੱਚ ਦੀਵਾ ਜਗਾਇਆ ਜਾਂਦਾ, ਉਹਦੀ ਰੋਸ਼ਨੀ ਬਹੁਤੀ ਦੂਰ ਤੱਕ ਨਹੀਂ ਜਾ ਸਕਦੀ, ਇੱਕ ਖਾਸ ਘੇਰੇ ਤੱਕ ਹੀ ਉਸ ਦੀ ਰੋਸ਼ਨੀ ਰਹਿੰਦੀ ਹੈ, ਸੰਸਾਰ ਵਿੱਚ ਨਹੀਂ ਫੈਲਦੀ। ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਅਜ਼ਮਤ ਨੂੰ, ਆਪਣੀ ਸ਼ਕਤੀ ਨੂੰ, ਇਸ ਅਜ਼ਰ ਨਾਮ ਦੀ ਬਖਸ਼ਿਸ਼ ਨੂੰ, ਜਿਸ ਦੇ ਬਾਰੇ ਸਤਿਕਾਰਯੋਗ ਜਥੇਦਾਰ ਜੀ ਦੱਸ ਰਹੇ ਸਨ ਕਿ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਹਾਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਇਹ ਨਾਮ ਹੀ ਹੈ ਜਿਸ ਦੀ ਬਖਸ਼ਿਸ਼ ਦੇ ਸਦਕਾ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੱਡੇ ਵੱਡੇ ਰਾਜਿਆਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਪਵਾ ਦਿੱਤਾ। ਵੱਡੇ ਵੱਡੇ ਰਿਸ਼ੀ ਮੁਨੀ ਸਾਧੂ ਜਨ ਜੋਗੀ ਲੋਕ ਜਿਹੜੇ ਕੇਵਲ ਆਪਣੀ ਪੂਜਾ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਹੰਕਾਰ ਦੇ ਉੱਚੇ ਬੁਰਜਾਂ ਉੱਤੋਂ ਲਾਹ ਕੇ ਅਕਾਲ ਪੁਰਖ ਦੇ ਨਾਮ ਨਾਲ, ਸੱਚ ਦੇ ਰਸਤੇ ਨਾਲ, ਗੁਰਮਤ ਨਾਲ ਜੋੜਨ ਦੀ ਕਿਰਪਾ ਕੀਤੀ। ਉਹਨਾਂ ਕੋਲ ਨਾਮ ਦਾ ਹੀ ਹਥਿਆਰ ਸੀ, ਉਹੀ ਨਾਮ ਦਾ ਹਥਿਆਰ, ਉਹੀ ਨਾਮ ਦੀ ਬਖਸ਼ਿਸ਼, ਉਹੀ ਮਹਾਨ ਸ਼ਕਤੀ ਸਤਿਗੁਰੂ ਬਾਲਕ ਸਿੰਘ ਜੀ ਪਾਸ ਜਦੋਂ ਆਈ ਤੇ ਉਸ ਅਜ਼ਰ ਵਸਤੂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੱਦੀ ਦੇਣ ਤੋਂ ਪਹਿਲਾਂ 29 ਸਾਲ ਪੂਰਨ ਰੂਪ ਵਿੱਚ ਸੰਕੋਚ ਕੇ ਰੱਖਿਆ, ਸੰਭਾਲ ਕੇ ਰੱਖਿਆ। ਸੰਸਾਰ ਦੇ ਲੋਕ ਗੱਲ ਕਰਦੇ ਨੇ ਕਿ ਗੁਰੂ ਕਿਵੇਂ ਹੋ ਸਕਦਾ, ਸਤਿਗੁਰੂ ਕਿਵੇਂ ਹੋ ਸਕਦਾ। ਮੈਂ ਇੱਕ ਅਰਜ਼ ਕਰਦੇ ਹਾਂ ਕਿ ਜਿਹੜਾ ਮਨੁੱਖ ਦੀ ਡਿਗਰੀ ਤੋਂ ਉੱਚਾ ਚਲਾ ਜਾਂਦਾ ਉਸ ਨੂੰ ਸਤਿਗੁਰੂ ਕਹਿ ਲਓ, ਪਰਮੇਸ਼ਰ ਕਹਿ ਲਓ, ਗੁਰੂ ਕਹਿ ਲਓ, ਕੁਝ ਵੀ ਕਿਹਾ ਜਾ ਸਕਦਾ, ਬ੍ਰਹਮ ਗਿਆਨੀ ਕਿਹਾ ਜਾ ਸਕਦਾ, ਕੁਛ ਵੀ ਕਹਿ ਲਓ ਕਿਹਾ ਜਾ ਸਕਦਾ, ਕਿਉਂਕਿ ਉਹ ਮਨੁੱਖ ਦੀ ਡਿਗਰੀ ਤੋਂ ਉੱਚਾ ਚਲਾ ਗਿਆ। ਮਨੁੱਖ ਦੀ ਡਿਗਰੀ ਕੀ ਹੈ? ਮਨੁੱਖ ਦੀ ਡਿਗਰੀ ਹੈ ਕਿ ਜਬ ਕਾ ਛੁਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਇਹ ਨਿਸ਼ਾਨੀ ਹੈ ਮਨੁੱਖ ਦੀ। ਜਦੋਂ ਆਈ ਹੋਈ ਮਾਇਆ ਜਾਂ ਆਈ ਹੋਈ ਸ਼ਕਤੀ ਦਾ ਹੰਕਾਰ ਮਨੁੱਖ ਚ ਆ ਜਾਵੇ, ਭਾਵੇਂ ਉਹ ਧਨ ਦੀ ਸੰਪਤੀ ਹੋਵੇ, ਭਾਵੇਂ ਉਹ ਬਾਹੂਬਲ ਹੋਵੇ, ਭਾਵੇਂ ਰਾਜਸੱਤਾ ਹੋਵੇ, ਭਾਵੇਂ ਵਿਦਿਆ ਹੋਵੇ, ਕੁਝ ਵੀ ਹੋਵੇ, ਇੱਥੋਂ ਤੱਕ ਕਿ ਭਾਵੇਂ ਜਪ ਤਪ ਸੰਜਮ ਵੀ ਹੋਣ, ਕਰਮਕਾਂਡ ਵੀ ਹੋਣ, ਉਹਨਾਂ ਦੀ ਕਮਾਈ ਵੀ ਹੋਵੇ, ਜਦੋਂ ਸ਼ਕਤੀ ਆਉਂਦੀ ਹੈ ਮਨੁੱਖ ਦੇ ਕੋਲ ਤੇ ਮਨੁੱਖ ਹੰਕਾਰ ਚ ਆਏਗਾ। ਜੇ ਉਸ ਨੂੰ ਸ਼ਕਤੀ ਦਾ ਹੰਕਾਰ ਨਹੀਂ, ਵਸਤੂ ਦੀ ਪ੍ਰਾਪਤੀ ਦਾ ਹੰਕਾਰ ਨਹੀਂ, ਤੇ ਸਮਝ ਲੈਣਾ ਉਹ ਮਨੁੱਖ ਦੀ ਡਿਗਰੀ ਤੋਂ ਉੱਚਾ ਚਲਾ ਗਿਆ। ਔਰ ਜਿੰਨਾ ਚਿਰ ਹੰਕਾਰ ਹੈ, ਹਉਮੈ ਹੈ, ਜਦੋਂ ਉਹ ਪ੍ਰਾਪਤੀ ਕਰਦਾ ਤੇ ਜੇ ਉਹ ਨੱਚਦਾ, ਜੇ ਉਹ ਲੋਕਾਂ ਵਿੱਚ ਇਜ਼ਹਾਰ ਕਰਦਾ ਉਸ ਪ੍ਰਾਪਤੀ ਬਾਰੇ, ਖੁਸ਼ੀ ਮਨਾਉਂਦਾ, ਤੇ ਸਤਸੰਗੀ ਜਦੋਂ ਸਮਝ ਲੈਣਾ ਇਸ ਗੱਲ ਨੂੰ ਭਈ ਉਹ ਹਾਲੇ ਮਨੁੱਖ ਦੀ ਡਿਗਰੀ ਤੱਕ ਹੀ ਹੈ, ਉਸ ਤੋਂ ਅੱਗੇ ਨਹੀਂ ਲੰਘਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਕਿਰਪਾ ਕੀਤੀ ਹੈ ਵੀ ਜਦੋਂ ਚਲੀ ਜਾਵੇ ਮਾਇਆ, ਜਦੋਂ ਸ਼ਕਤੀ ਖੁੱਸ ਜਾਵੇ ਮਨੁੱਖ ਦੇ ਕੋਲੋਂ, ਤੇ ਉਹ ਸ਼ਕਤੀ ਵੀ ਹੋਣਾ ਜਿਹੜਾ ਫਿਰ ਤੜਫਦਾ, ਰੋਂਦਾ, ਦੁਹਾਈ ਦਿੰਦਾ, ਮੇਰੇ ਕੋਲੋਂ ਆਹ ਖੁੱਸ ਗਿਆ, ਮੇਰੇ ਕੋਲੋਂ ਉਹ ਖੁੱਸ ਗਿਆ। ਪਰ ਜਦੋਂ ਇਸ ਚੀਜ਼ ਤੋਂ ਵੀ ਨਿਰਲੇਪ ਹੋ ਜਾਏ, ਨਾ ਉਹਨੂੰ ਕਿਸੇ ਆਈ ਹੋਈ ਪ੍ਰਾਪਤੀ ਦਾ ਚਾਹ ਹੋਵੇ, ਖੁਸ਼ੀ ਹੋਵੇ, ਉਤਸ਼ਾਹ ਹੋਵੇ, ਔਰ ਨਾ ਹੀ ਉਹਦੇ ਕੋਲੋਂ ਕੁਛ ਜਾਣ ਦਾ ਉਸ ਨੂੰ ਗਮ ਹੋਵੇ, ਜਦੋਂ ਇੱਥੇ ਤੱਕ ਚਲਾ ਜਾਵੇ ਸਤਸੰਗੀ ਜਦੋਂ ਉਸ ਨੂੰ ਸਤਿਗੁਰੂ ਹੀ ਆਖਿਆ ਜਾ ਸਕਦਾ। ਨਾ ਆਏ ਦਾ ਧਨ ਪਦਾਰਥ ਦਾ, ਸੰਸਾਰਿਕ ਸ਼ਕਤੀ ਦਾ, ਨਾ ਉਹਨਾਂ ਨੂੰ ਉਤਸ਼ਾਹ ਹੈ, ਚਾਹ ਹੈ, ਤੇ ਨਾ ਹੀ ਉਹਨਾਂ ਨੂੰ ਕਿਸੇ ਚੀਜ਼ ਦੇ ਜਾਣ ਦਾ ਕੋਈ ਡਰ ਹੈ, ਖਤਰਾ ਹੈ, ਕਿਉਂਕਿ ਜਦੋਂ ਆਉਣ ਦਾ ਚਾਹ ਹੈ ਨਾ, ਜਾਣ ਦਾ ਖਤਰਾ ਵੀ ਉੱਥੇ ਹੀ ਹੋਵੇਗਾ, ਜਾਣ ਦਾ ਦੁੱਖ ਵੀ ਉੱਥੇ ਹੀ ਹੋਵੇਗਾ। ਜਿੱਥੇ ਆਉਣ ਦਾ ਚਾਹ ਨਹੀਂ, ਆਉਣ ਦੀ ਖੁਸ਼ੀ ਨਹੀਂ, ਆਉਣ ਕਰਕੇ ਮਨੁੱਖ ਉਛਾਲਾ ਨਹੀਂ ਮਾਰਦਾ, ਤੇ ਸਮਝ ਲੈਣਾ ਕਿ ਉਹਨੂੰ ਜਾਣ ਦਾ ਵੀ ਕੋਈ ਦੁੱਖ ਨਹੀਂ ਹੋਵੇਗਾ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਉਸ ਸ਼ਕਤੀ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਸੀ। ਗਰੀਬ ਨਿਵਾਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 104 ਕੁ ਸਾਲ ਤੱਕ ਗੁਪਤ ਰੂਪ ਵਿੱਚ ਵਿਚਰਦੇ ਹੋਏ ਹਜ਼ਰੋ ਸਾਹਿਬ ਜਾ ਕੇ ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਔਰ ਜਿਹੜਾ ਹੁਕਮ ਕੀਤਾ ਉਸ ਹੁਕਮ ਨੂੰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ, ਔਰ ਉਵੇਂ ਹੀ ਕੀਤਾ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ। ਇਸੇ ਵਾਸਤੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਕਿ ਬੇਸ਼ੱਕ ਬਹੁਤ ਸਾਰੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਤੋਂ ਨਾਮ ਦੀ ਪ੍ਰਾਪਤੀ ਕਰਕੇ ਇਸ ਸੰਸਾਰ ਸਾਗਰ ਤੋਂ ਤਰ ਗਏ। ਬਹੁਤ ਵਾਰੀ ਅਕਾਲ ਪੁਰਖ ਨੇ ਉਹਨਾਂ ਨੂੰ ਇਲਹਾਮ ਕੀਤਾ, ਭਵਿੱਖਬਾਣੀਆਂ ਹੋਈਆਂ, ਬੜੀ ਉੱਚੀ ਮੰਜ਼ਿਲ, ਬੜੀ ਉੱਚੀ ਅਵਸਥਾ ਸੀ, ਪਰ ਉਹ ਕਹਿੰਦੇ ਨੇ ਐਪੈ ਗੁਰ ਦਸਮ ਦਰਸ ਦੈ ਜੋ ਕਹਿਓ ਤਾਹੇ, ਮੇਰੋ ਅਵਤਾਰ ਅੰਸ ਰਾਮ ਸਿੰਘ ਹੋਇ ਪਰੇ। ਪਰ ਜਿਹੜਾ ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਆਖਿਆ ਸੀ ਕਿ ਮੇਰਾ ਹੀ ਅਵਤਾਰ, ਮੇਰਾ ਹੀ ਰੂਪ ਜਿਹੜਾ ਹੈ ਉਹ ਰਾਮ ਸਿੰਘ ਹੋਵੇਗਾ। ਐਪੈ ਗੁਰ ਦਸਮ ਦਰਸ ਦੈ ਜੋ ਕਹਿਓ ਤਾਹੇ, ਮੇਰੋ ਅਵਤਾਰ ਅੰਸ ਰਾਮ ਸਿੰਘ ਹੋਇ ਪਰੇ, ਉਹ ਭਲੇ ਰੂਪ ਵਿੱਚ ਮੇਰਾ ਅਵਤਾਰ ਹੋਵੇਗਾ। ਇਸ ਵਾਸਤੇ ਕਹਿੰਦੇ ਨੇ ਉਹ ਜਿਹੜੀ ਸ਼ਕਤੀ ਸੀ, ਉਹ ਜਿਹੜੀ ਵਸਤੂ ਸੀ, ਉਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਹੋਰ ਕਿਸੇ ਦੇ ਵਿੱਚ ਨਹੀਂ ਪਾਈ, ਹੋਰ ਕਿਸੇ ਨੂੰ ਨਹੀਂ ਦਿੱਤੀ। ਉਹ ਸ਼ਕਤੀ ਜਿਹੜੀ ਸੀ, ਉਹ ਜਿਹੜੀ ਅਮਾਨਤ ਸੀ, ਉਸ ਨੂੰ ਸੰਭਾਲ ਕੇ ਰੱਖਿਆ, ਔਰ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਹੀ ਕੇਵਲ ਦਿੱਤੀ। ਅੱਜ ਅਸੂ ਦੀ ਸੰਗਰਾਂਦ ਦਾ ਦਿਹਾੜਾ ਤੇ ਸੰਗਰਾਂਦ ਦੇ ਵਾਲੇ ਦਿਨ ਅਸੀਂ ਮਹੀਨਾ ਸੁਣਦੇ ਹਾਂ। ਅੱਜ ਵੀ ਆਪ ਜੀ ਨੇ ਆਸਾ ਜੀ ਦੀ ਵਾਰ ਵਿੱਚ ਤਿੰਨ ਮਹੀਨੇ ਸੁਣੇ ਸਨ। ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਰਾਗ ਤੁਖਾਰੀ ਦਾ ਮਹੀਨਾ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਮਾਝ ਦਾ ਮਹੀਨਾ, ਔਰ ਕ੍ਰਿਸ਼ਨਾ ਅਵਤਾਰ ਵਿੱਚੋਂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਮਹੀਨਾ ਆਪ ਜੀ ਨੇ ਸਰਵਣ ਕੀਤਾ। ਸਾਰਿਆਂ ਦੇ ਵਿੱਚ ਇੱਕ ਗੱਲ ਸਾਂਝੀ ਹੈ ਕਿ ਸਾਰੇ ਹੀ ਸਾਨੂੰ ਪ੍ਰੇਮ ਦੀ ਦੱਸ ਪਾਉਂਦੇ ਨੇ। ਪ੍ਰੇਮ ਸੰਸਾਰ ਨਾਲ ਨਹੀਂ, ਪ੍ਰੇਮ ਨਿਰੰਕਾਰ ਨਾਲ, ਪ੍ਰੇਮ ਸਤਿਗੁਰੂ ਨਾਲ, ਪ੍ਰੇਮ ਆਪਣੇ ਧੇ ਨਾਲ, ਆਪਣੇ ਆਸ਼ੇ ਨਾਲ, ਆਪਣੀ ਮੰਜ਼ਿਲ ਨਾਲ। ਤੋ ਉੱਥੇ ਗਰੀਬ ਨਵਾਜ਼ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਆ ਹਰ ਜਾਏ। ਗਰੀਬ ਨਵਾਜ਼ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 1837 ਵਿੱਚ ਲਾਹੌਰ ਦੀ ਖਾਲਸਾ ਪਲਟਣ ਦੇ ਵਿੱਚ ਭਰਤੀ ਹੁੰਦੇ ਨੇ। ਮੈਂ ਇੱਕ ਅਰਜ਼ ਕਰਦਿਆਂ ਕਿ ਉਸ ਵੇਲੇ ਭਰਤੀ ਕਰਨ ਦਾ ਨਿਜ਼ਮ ਕੀ ਸੀ, ਢੰਗ ਕੀ ਸੀ, ਮੈਂ ਇਹਦੇ ਬਾਰੇ ਥੋੜੀ ਜਿਹੀ ਆਪ ਜੀ ਨਾਲ ਅਰਜ਼ ਸਾਂਝੀ ਕਰ ਲਵਾਂ। ਇਤਿਹਾਸ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੁਨੀਆਂ ਦਾ ਇੱਕੋ ਇੱਕ ਐਸਾ ਬਾਦਸ਼ਾਹ ਹੋਇਆ, ਇੱਕੋ ਇੱਕ ਐਸਾ ਰਾਜਾ ਹੋਇਆ ਜਿਸ ਨੂੰ ਆਪਣੇ ਹਰ ਸਿਪਾਹੀ ਬਾਰੇ ਜਾਣਕਾਰੀ ਸੀ, ਔਰ ਇੱਥੋਂ ਤੱਕ ਸੀ ਕਿ ਕਿਹੜੇ ਸਿਪਾਹੀ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਉਹਨੂੰ ਜ਼ਬਾਨੀ ਯਾਦ ਸੀ। ਕਿਉਂ? ਕਿਉਂਕਿ ਉਹ ਬਹੁਤ ਨੇੜੇ ਰਹਿੰਦਾ ਸੀ, ਆਪਣਿਆਂ ਦੇ ਬਹੁਤ ਨੇੜੇ ਰਹਿੰਦਾ ਸੀ। ਜਦੋਂ ਉਹ ਭਰਤੀ ਕਰਦਾ ਮਹਾਰਾਜਾ ਰਣਜੀਤ ਸਿੰਘ ਤੇ ਉਹਦਾ ਇੱਕ ਸਿਸਟਮ ਸੀ, ਇੱਕ ਢੰਗ ਸੀ। ਉਹ ਢੰਗ ਇਹ ਸੀ ਕਿ ਹਰ ਸਾਲ ਬਸੰਤੀ ਦਰਬਾਰ ਕੀਤਾ ਜਾਂਦਾ ਸੀ ਬਸੰਤ ਦੇ ਦਿਨਾਂ ਚ, ਔਰ ਉਸ ਬਸੰਤੀ ਦਰਬਾਰ ਵਿੱਚ ਵੱਖ ਵੱਖ ਇਲਾਕਿਆਂ ਤੋਂ ਨੌਜਵਾਨ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਇਕੱਲੇ ਇਕੱਲੇ ਆਦਮੀ ਨੂੰ, ਇਕੱਲੇ ਇਕੱਲੇ ਨੌਜਵਾਨ ਨੂੰ ਬੜੀ ਬਰੀਕਬੀਨੀ ਨਾਲ ਨਿਹਾਰਦਾ ਸੀ ਤੇ ਜਿਹੜੇ ਲੋਕ ਉਹਦੀ ਨਜ਼ਰ ਪ੍ਰਮਾਨ ਚੜ੍ਹ ਜਾਂਦੇ ਸਨ ਉਹਨਾਂ ਨੂੰ ਉਹ ਭਰਤੀ ਕਰ ਲੈਂਦਾ ਸੀ। ਉੱਥੇ ਨਾ ਕਿਸੇ ਦੀ ਫਰਮਾਇਸ਼ ਚੱਲਦੀ ਸੀ, ਨਾ ਉੱਥੇ ਕਿਸੇ ਕਿਸਮ ਦੀ ਕੋਈ ਵੱਡੀ ਚੱਲਦੀ ਸੀ। ਅੱਜ ਵਾਲਾ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਉਸ ਵੇਲੇ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ, ਬਸੰਤੀ ਦਰਬਾਰ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹੜੇ ਸਨ ਖਾਲਸਾ ਫੌਜ ਵਿੱਚ ਭਰਤੀ ਹੋਏ। ਇਹ ਆਪ ਜੀ ਨੇ ਇਤਿਹਾਸ ਬਹੁਤ ਵਾਰੀ ਸੁਣਿਆ ਹੋਇਆ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਕਿ ਵੱਡੇ ਥਾਏ ਜਾਏ ਕੇ ਲਾਹੌਰ ਪਲਟਣ ਮਾਹੇ, ਠਾਣ ਲਈ ਨੌਕਰੀ ਪਛਾਣ ਕੇ ਸੁਕ੍ਰਿਤ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਕ੍ਰਿਤ ਸਮਝ ਕੇ, ਚੰਗੀ ਕਿਰਤ ਸਮਝ ਕੇ, ਸ਼ੁਭ ਕਿਰਤ ਸਮਝ ਕੇ, ਦਸਾਂ ਨੌਵਾਂ ਦੀ ਕਿਰਤ ਸਮਝ ਕੇ, ਧਰਮ ਦੀ ਕਮਾਈ ਸਮਝ ਕੇ ਫੌਜ ਦੀ ਨੌਕਰੀ ਕਰਨ ਲਈ ਖਾਲਸਾ ਫੌਜ ਵਿੱਚ ਸਤਿਗੁਰੂ ਜੀ ਭਰਤੀ ਹੋ ਗਏ। ਹੁਣ ਦੁਨਿਆਵੀ ਤੌਰ ਤੇ ਵੇਖਣ ਵਾਲੇ ਤੇ ਇਹੀ ਸਮਝਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੁਨਿਆਵੀ ਫੌਜ ਵਿੱਚ ਭਰਤੀ ਹੋਏ ਨੇ, ਮਹਾਰਾਜਾ ਰਣਜੀਤ ਸਿੰਘ ਦੀ ਕੰਵਰ ਨੌ ਨਿਹਾਲ ਪਲਟਣ ਵਿੱਚ ਭਰਤੀ ਹੋਏ ਨੇ। ਪਰ ਗਿਆਨੀ ਜੀ ਕਹਿੰਦੇ ਨੇ ਕਿ ਭਾਵੇਂ ਉਹ ਬਾਹਰੀ ਰੂਪ ਵਿੱਚ ਤੇ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਹੀ ਜਾਪਦਾ ਸੀ, ਪਰ ਅਸਲ ਵਿੱਚ ਉਹ ਕੰਮ ਉੱਥੇ ਵੀ ਕੋਈ ਹੋਰ ਕਰ ਰਹੇ ਸਨ। ਉਹ ਕੀ ਕਰ ਰਹੇ ਸਨ? ਉਹ ਨਾਮ ਜਪਦੇ ਸਨ, ਬਾਣੀ ਗੁਰੂ ਕੀ ਪੜ੍ਹੇ ਹੈ, ਭਜਨ ਕਰੇ ਹੈ, ਚਹਿ ਰਹਿਨੋ ਇਕੰਤ ਦਹ ਆਜ ਜੈ ਕੋ ਬਿਤ ਹੈ। ਉੱਥੇ ਉਹ ਚਾਰ ਕੰਮ ਕਰਦੇ ਨੇ। ਪਹਿਲਾ ਕੰਮ ਇਹ ਕਰਦੇ ਨੇ ਕਿ ਬਾਣੀ ਪੜ੍ਹਦੇ ਨੇ, ਕਿਉਂਕਿ ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਤੋਂ ਸਾਨੂੰ ਇੱਕ ਰਸਤਾ ਮਿਲਦਾ, ਗੁਰਬਾਣੀ ਚੋਂ ਸਾਨੂੰ ਸ਼ੁਭ ਸਿੱਖਿਆ ਮਿਲਦੀ ਹੈ, ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਹੁਕਮ ਨੇ। ਇਸ ਵਾਸਤੇ ਸਭ ਤੋਂ ਪਹਿਲਾਂ ਉਹ ਬਾਣੀ ਪੜ੍ਹਦੇ ਨੇ। ਗਰੀਬ ਨਵਾਜ਼ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਵਿੱਚ ਰਿਕਾਰਡ ਹੋਇਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਕੋਈ ਕਮਿਊਨਿਸਟ ਲੀਡਰ ਚੜ੍ਹਾਈ ਕਰ ਗਿਆ ਤੇ ਉਸ ਦੀ ਜੀਵਨੀ ਛਪੀ, ਉਹਦੇ ਵਿੱਚ ਇਹ ਛਪਿਆ ਸੀ ਕਿ ਉਹ ਕਮਿਊਨਿਸਟ ਜਿਹੜਾ ਉਹ ਆਪਣੀ ਕਮਿਊਨਿਜ਼ਮ ਦੀ ਕਿਤਾਬ ਨੂੰ ਰੋਜ਼ਾਨਾ ਪੜ੍ਹਦਾ ਸੀ, ਔਰ ਉਸ ਕਸਵੱਟੀ ਤੇ ਆਪਣੇ ਜੀਵਨ ਨੂੰ ਲਾ ਕੇ ਵੇਖਦਾ ਸੀ ਕਿ ਕੀ ਮੇਰੇ ਅੰਦਰ ਜਿਹੜਾ ਕਮਿਊਨਿਜ਼ਮ ਸਮਾਇਆ ਹੋਇਆ, ਜਿਹੜੇ ਸਿਧਾਂਤਾਂ ਨੂੰ ਮੈਂ ਪ੍ਰਣਾਇਆ ਹੋਇਆ, ਕੀ ਉਹ ਸਿਧਾਂਤ ਮੇਰੇ ਅੰਦਰ ਪੂਰਨ ਰੂਪ ਚ ਪ੍ਰਵੇਸ਼ ਕਰ ਗਏ ਨੇ, ਜਾਂ ਮੇਰਾ ਕਿੰਨਾ ਕੁ ਫਰਕ ਹੈ ਉਹਨਾਂ ਸਿਧਾਂਤਾਂ ਨਾਲੋਂ। ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਇਸੇ ਵਾਸਤੇ ਗੁਰਬਾਣੀ ਪੜ੍ਹਨ ਦਾ ਹੁਕਮ ਹੈ ਕਿ ਅਸੀਂ ਵੇਖ ਸਕੀਏ, ਆਪਣੇ ਮਨ ਨੂੰ ਪੁੱਛ ਸਕੀਏ ਕਿ ਹੇ ਮਨ, ਤੂੰ ਕਿੱਥੋਂ ਕੁ ਤੱਕ ਪਹੁੰਚਿਆ, ਇਹ ਮੇਰੇ ਮਨ ਦੀ ਅਵਸਥਾ ਕਿਹੋ ਜਿਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਦੀ ਗੁਰਮੁਖ ਦੀ ਅਵਸਥਾ ਕਿਹੋ ਜਿਹੀ ਦੱਸਦੇ ਨੇ ਤੇ ਮੈਂ ਕਿੱਥੇ ਖਲੋਤਾ ਹੋਇਆ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਨੇ, ਦੂਸਰਾ ਹੈ ਉਹ ਭਜਨ ਕਰਦੇ ਨੇ, ਨਾਮ ਜਪਦੇ ਨੇ, ਜਿਹੜਾ ਨਾਮ ਤੁਸੀਂ ਜਪ ਰਹੇ ਹੋ ਨਾਮ ਜਪਦੇ ਨੇ। ਤੀਸਰੀ ਗੱਲ ਇਹ ਹੈ ਕਿ ਉਹ ਇਕਾਂਤ ਪਸੰਦ ਕਰਦੇ ਨੇ, ਚਾਹੇ ਰਹਿਣੋ ਇਕਾਂਤ, ਇਕਾਂਤ ਵਿੱਚ ਰਹਿ ਕੇ ਆਪਣੇ ਪ੍ਰੀਤਮ ਪਿਆਰੇ ਨੂੰ ਆਵਾਜ਼ਾਂ ਮਾਰਦੇ ਨੇ ਤੇ ਦਹਿ ਹੈ ਆਜ ਜਹ ਕੋ ਬਿਤ ਹੈ। ਜੋ ਧਨ ਪਦਾਰਥ ਜਿਹੜੀ ਤਨਖਾਹ ਆਦਿਕ ਮਿਲਦੀ ਹੈ ਫੌਜ ਵਿੱਚੋਂ, ਉਹ ਗਰੀਬਾਂ ਨੂੰ ਵੰਡ ਦਿੰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਹੈ। ਔਰ ਇੱਕ ਹੋਰ ਗੱਲ ਉਹਨਾਂ ਦੇ ਵਿੱਚ ਹੈ, ਗਿਆਨੀ ਜੀ ਕਹਿੰਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਅੰਦਰ ਦੀ ਅਵਸਥਾ ਇਹੋ ਜਿਹੀ ਹੈ ਕਿ ਸੰਤਨ ਕੇ ਮਿਲਬੇ ਕਾ ਸ਼ੌਕ ਥਾ ਮਹਾਨ, ਰਾਮ ਸਿੰਘ ਦਰਸਾਤੋ ਜਾਂ ਤੇ ਜਾਏ ਜਿੱਤ ਕਿੱਤ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਪੁੱਗੀਆਂ ਹੋਈਆਂ ਹਸਤੀਆਂ, ਉਹ ਵਿਅਕਤੀਆਂ ਜਿਹੜੀਆਂ ਆਪਣੇ ਧੇਹ ਨੂੰ, ਆਪਣੇ ਲਕਸ਼ ਨੂੰ, ਆਪਣੇ ਨਿਸ਼ਾਨੇ ਨੂੰ ਸਮਝ ਚੁੱਕੀਆਂ ਨੇ, ਆਪਣੇ ਨਿਸ਼ਾਨੇ ਨੂੰ ਪ੍ਰਣਾ ਚੁੱਕੀਆਂ ਨੇ, ਜਾਂ ਜਿਹੜੀਆਂ ਮੰਜ਼ਿਲ ਪ੍ਰਾਪਤ ਕਰ ਚੁੱਕੀਆਂ ਨੇ, ਉਹਨਾਂ ਦਾ ਦਰਸ਼ਨ ਕਰਨ ਦਾ, ਉਹਨਾਂ ਨਾਲ ਮੇਲ ਮਿਲਾਪ ਕਰਨ ਦਾ, ਉਹਨਾਂ ਦੇ ਬਚਨ ਸੁਣਨ ਦਾ ਸਤਿਗੁਰੂ ਰਾਮ ਸਿੰਘ ਜੀ ਨੂੰ ਬੜਾ ਹੀ ਸ਼ੌਕ ਹੈ। ਮੈਂ ਅਰਜ਼ ਕਰਾਂ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਮਲੀ ਅਮਲ ਮੈਂ ਛੱਡਣੀ ਹੋਏ ਬਹਿਣ ਇਕੱਠੇ, ਅਮਲੀ ਜਿਹੜੇ ਨੇ ਉਹ ਅਮਲੀਆਂ ਚ ਬੈਠਦੇ ਨੇ, ਚੋਰ ਚੋਰਾਂ ਚ ਬੈਠਦੇ ਨੇ, ਠੱਗ ਠੱਗਾਂ ਚ ਬੈਠਦੇ ਨੇ। ਹਰ ਮਨੁੱਖ ਆਪਣੀ ਸ਼੍ਰੇਣੀ ਦੇ ਲੋਕਾਂ ਨਾਲ ਸਾਂਝ ਰੱਖਦਾ ਤੇ ਉਹ ਸਾਂਝ ਦੇ ਵਿੱਚ ਉਹਦੇ ਵਿੱਚੋਂ ਕੁਝ ਪ੍ਰਾਪਤ ਕਰਦਾ ਆਪਣੇ ਵਿਸ਼ੇ ਦੇ ਸੰਬੰਧ ਵਿੱਚ, ਆਪਣੇ ਨਿਸ਼ਾਨੇ ਦੇ ਸੰਬੰਧ ਵਿੱਚ ਉਹ ਕੁਝ ਨਾ ਕੁਝ ਪ੍ਰਾਪਤ ਕਰਦਾ। ਵਪਾਰੀ ਵਪਾਰੀ ਕੋਲੋਂ ਬਹੇਗਾ, ਵਪਾਰ ਦੇ ਗੋਝ ਸਿੱਖੇਗਾ, ਸੁਣੇਗਾ। ਇਸੇ ਤਰ੍ਹਾਂ ਨਾਮ ਦੇ ਰਸੀਏ ਜਿਹੜੇ ਮਹਾਤਮਾ ਨੇ, ਗੁਰਮੁਖ ਜਨ ਨੇ, ਗੁਰਸਿੱਖ ਨੇ, ਉਹਨਾਂ ਦੇ ਅੰਦਰ ਦੀ ਵੀ ਭਾਵਨਾ ਹੁੰਦੀ ਹੈ ਕਿ ਜਿਹੜੇ ਲੋਕਾਂ ਨੇ ਕੋਈ ਮੰਜ਼ਿਲ ਪ੍ਰਾਪਤ ਕੀਤੀ ਹੈ ਉਹਨਾਂ ਦੇ ਕੋਲੋਂ ਉਹਨਾਂ ਦੇ ਜੀਵਨ ਰਹੱਸ ਨੂੰ ਜਾਣਿਆ ਜਾ ਸਕੇ, ਉਹਨਾਂ ਦੇ ਤਜਰਬੇ ਦੇ ਵਿੱਚੋਂ ਲਾਹਾ ਪ੍ਰਾਪਤ ਕੀਤਾ ਜਾ ਸਕੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਇਸ ਤਰ੍ਹਾਂ ਕਿਰਪਾ ਕਰਦੇ ਨੇ, ਸਾਧੂ ਸੰਤਾਂ ਨਾਲ ਮੇਲ ਮਿਲਾਪ ਰੱਖਦੇ ਨੇ। ਔਰ ਇਨ੍ਹਾਂ ਹੀ ਦਿਨਾਂ ਚ ਸੰਮਤ 1898 ਮੈਂ ਪਲਟਨ ਗਈ ਸੀ, ਸੋ ਹਜ਼ਰੋਂ ਮੈਂ ਰਾਜਕਾਜ ਹਿੱਤ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵਾਲੀ ਫੌਜ ਜਿਹੜੀ ਸੀ ਉਹ ਹਜ਼ਰੋਂ ਸਾਹਿਬ ਨੂੰ ਗਈ ਕਿਸੇ ਰਾਜਕਾਜ ਵਾਸਤੇ। ਇਤਿਹਾਸ ਲੰਬਾ, ਮੈਂ ਟੂਕ ਮਾਤਰ ਹੀ ਅਰਜ਼ ਕਰਾਂਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਸ ਫੌਜ ਵਿੱਚ ਪਸ਼ੌਰ ਦੇ ਇਲਾਕੇ ਵੱਲ ਨੂੰ ਜਾ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਖਜ਼ਾਨਾ ਦੇਣ ਵਾਸਤੇ ਜਾ ਰਹੇ ਸਨ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਫੌਜ ਜਿਹੜੀ ਸੀ ਉਹ ਹਜ਼ਰੋਂ ਸਾਹਿਬ ਰੁਕੀ, ਔਰ ਬਹੁਤ ਸਾਰੇ ਸਰੀਰ ਜਿਹੜੇ ਸਨ ਉਹਨਾਂ ਨੇ ਜਦੋਂ ਜਸ ਸੁਣਿਆ, ਸ਼ੋਭਾ ਸੁਣੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ, ਤੇ ਉਹ ਵੀ ਜਾ ਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਪਾਸੋਂ ਨਾਮ ਦੀ ਪ੍ਰਾਪਤੀ ਕਰਕੇ ਆਏ। ਔਰ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਪ੍ਰਾਪਤੀ ਕਰਨ ਵਾਲਾ, ਕਿਉਂਕਿ ਇਸ ਪਲਟਨ ਦੇ ਵਿੱਚ ਜਿਹੜੇ ਤਕਰੀਬਨ 150 ਸਰੀਰ ਜਿਹੜਾ ਉਹਨਾਂ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਤੋਂ ਭਜਨ ਪੁੱਛਿਆ, ਪਰ ਇਹਨਾਂ ਸਾਰਿਆਂ ਤੋਂ ਪਹਿਲਾ ਸਿੱਖ ਜਿਹੜਾ ਹੈ ਉਹ ਹੈ ਬਾਬਾ ਜਮੀਤ ਸਿੰਘ ਗਿੱਲਾਂ ਵਾਲੇ। ਬਾਬਾ ਜਮੀਤ ਸਿੰਘ ਗਿੱਲਾਂ ਵਾਲੇ ਸਭ ਤੋਂ ਪਹਿਲਾਂ ਗਏ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ, ਔਰ ਉਹਨਾਂ ਨੇ ਜਦੋਂ ਜਾ ਕੇ ਦਰਸ਼ਨ ਕੀਤਾ ਹਿਰਦੇ 'ਚ ਠੰਡ ਪਈ, ਉਹਨਾਂ ਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਇਹ ਸੰਗਤ ਆਮ ਨਹੀਂ, ਇਹ ਤਾਂ ਬੈਕੁੰਠ ਧਾਮ ਹੈ, ਇਹ ਸਤਿਗੁਰੂ ਮਨੁੱਖਾ ਆਚਰਣ ਵਾਲੀ ਗੱਲ ਨਹੀਂ, ਇਹ ਤਾਂ ਅਕਾਲ ਪੁਰਖ ਦਾ ਸਰੂਪ ਨੇ। ਇਸ ਤਰ੍ਹਾਂ ਦੀ ਉਹਨਾਂ ਨੂੰ ਜਿਹੜਾ ਆਨੰਦ ਸੀ, ਜਿਹੜਾ ਸਕੂਨ ਸੀ ਉਹ ਪ੍ਰਾਪਤ ਹੋਇਆ। ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਥਾ ਕਰਦਿਆਂ ਹੋਇਆਂ ਇਹ ਹੁਕਮ ਕੀਤਾ ਕਿ ਜਿਹੜਾ ਬਾਕੀ ਗੁਰਮੰਤਰ ਨੇ, ਬਾਕੀ ਮੰਤਰ ਜਿੰਨੇ ਵੀ ਨੇ, ਉਹਨਾਂ ਦਾ ਸਮਾਂ ਬੀਤ ਚੁੱਕਿਆ, ਹੁਣ ਸਮਾਂ ਜਿਹੜਾ ਹੈ ਉਹ ਹੈ ਚੌਖਰੇ ਜਾਪ ਦਾ। ਜਿਹੜੇ ਸੋਹਣ ਆਦਿ ਦਾ ਜਾਪ ਕਰਦੇ ਨੇ ਹੁਣ ਉਹਨਾਂ ਨੂੰ ਸੋਹਣ ਆਦਿ ਦਾ ਜਾਪ ਕਰਨ ਦੀ ਲੋੜ ਨਹੀਂ, ਹੁਣ ਉਹ ਚੌਖਰੇ ਜਾਪ ਦਾ ਸਿਮਰਨ ਕਰਨ। ਕਿਉਂਕਿ ਸੋਹਣ ਤੋਂ ਭਾਵ ਵੀ ਉਹੀ ਹੁੰਦਾ ਜਿਹੜਾ ਅਹੰ ਬ੍ਰਹਮ ਅਸਮੀ ਮੈਂ ਹੀ ਰੱਬ ਹਾਂ, ਸੋਹੰ ਉਹ ਮੈਂ ਹੀ ਹਾਂ, ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਪਰ ਸਤਸੰਗੀ ਜਨੋ, ਜਿੰਨਾ ਚਿਰ ਪ੍ਰਾਪਤੀ ਨਾ ਹੋਵੇ, ਮਿਲਾਪ ਨਾ ਹੋਵੇ, ਦੋ ਤੋਂ ਇੱਕ ਰੂਪ ਨਾ ਹੋਵੇ, ਉਨਾ ਚਿਰ ਇਹ ਗੱਲ ਕਹਿਣੀ ਐਵੇਂ ਨਿਰਮੂਲ ਜੀ ਹੀ ਲੱਗਦੀ ਹੈ ਕਿ ਉਹ ਮੈਂ ਹੀ ਹਾਂ, ਮੇਰਾ ਤੇ ਉਹਦੇ ਵਿੱਚ ਕੋਈ ਫਰਕ ਨਹੀਂ। ਇਹ ਗੱਲ ਉਨਾ ਚਿਰ ਨਿਰਮੂਲ ਹੈ ਜਿੰਨਾ ਚਿਰ ਮਿਲਾਪ ਨਹੀਂ ਹੋਇਆ। ਹਾਲੇ ਕੰਤ ਤੇ ਆਪਣੀਆਂ ਅੱਖਾਂ ਨਾਲ ਵੇਖਿਆ ਹੀ ਨਹੀਂ, ਵਿਆਹ ਦੀ ਤੇ ਗੱਲ ਦੂਰ ਦੀ ਹੈ, ਤੇ ਆਪਣੇ ਆਪ ਨੂੰ ਇਹ ਸਮਝ ਲੈਣਾ ਕਿ ਉਹ ਮੇਰਾ ਪਤੀ ਹੈ, ਉਹ ਮੇਰਾ ਮਾਲਕ ਹੈ, ਤੇ ਉਹ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਜਿੱਥੇ ਉਹਦਾ ਹੁਕਮ ਚੱਲਦਾ ਉੱਥੇ ਮੇਰਾ ਹੁਕਮ ਚੱਲਦਾ, ਭਾਵ ਇੱਕ ਹਉਮੈ ਨੂੰ ਪੱਠੇ ਪਾਉਣ ਵਾਲੀ ਹੀ ਗੱਲ ਹੈ, ਅਭਿਆਸ ਤੋਂ ਬਿਨਾਂ ਇਹ ਹਉਮੈ ਹੀ ਵਧਾਉਂਦਾ ਸੀ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹੁਣ ਜਿਹੜਾ ਹੈ ਚੌਖਰਾ ਜਾਪ, ਚਾਰ ਅੱਖਰ ਦਾ ਜਾਪ, ਇਹਦਾ ਸਮਾਂ ਹੈ, ਸਾਨੂੰ ਸਾਰਿਆਂ ਨੂੰ ਇਹ ਜਪਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਨੀ ਦਾ ਅਸਰ ਸੀ, ਸਤਿਗੁਰੂ ਜੀ ਦੇ ਬਚਨਾਂ ਦੀ ਤਸੀਰ ਹੀ ਐਸੀ ਸੀ ਕਿ ਉਹ ਬਚਨ ਸੁਣਦਿਆਂ ਸਾਰ ਬਾਬਾ ਜਮੀਤ ਸਿੰਘ ਹੋਰੀ ਵੀ ਭਾਵੇਂ ਪਹਿਲਾਂ ਸੋਹੰਗ ਦਾ ਜਾਪ ਕਰਦੇ ਸਨ, ਉਹਨਾਂ ਨੇ ਸਾਧ ਸੰਗਤ ਵਿੱਚ ਗਲ ਵਿੱਚ ਪੱਲਾ ਪਾ ਕੇ ਉੱਠ ਕੇ ਅਰਜ਼ ਕੀਤੀ, ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਇਸ ਨਾਮ ਦੇ ਬੇੜੇ ਤੇ ਚੜਾ ਲਓ, ਕਿਰਪਾ ਕਰੋ ਮੈਨੂੰ ਵੀ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿਓ, ਆਪ ਜੀ ਬਖਸ਼ਿਸ਼ ਕਰੋ, ਮੇਰੇ ਔਗਣ ਨਾ ਚਿਤਾਰੋ, ਮੇਰੇ ਤੇ ਮੇਰ ਭਰਿਆ ਹੱਥ ਰੱਖੋ, ਤਰਸ ਦੀ ਨਿਗਾਹ ਨਾਲ ਆਪ ਜੀ ਮੇਰੇ ਵੱਲ ਨਿਹਾਰੋ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਕੰਨ ਵਿੱਚ ਗੁਰਮੰਤਰ ਦੇ ਦਿੱਤਾ। ਬਾਬਾ ਜਗਮੀਤ ਸਿੰਘ ਜੀ ਗੁਰਮੰਤਰ ਪ੍ਰਾਪਤ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਲੀ ਫੌਜ ਵਿੱਚ ਆ ਗਏ। ਹੋਰ ਕੋਈ ਸਿੱਖ ਵੀ ਗਏ, ਮੈਂ ਅਰਜ਼ ਕੀਤੀ ਸੀ ਤਕਰੀਬਨ 150 ਸਰੀਰ ਜਿਹੜਾ ਸੀ ਉਹ ਭਜਨ ਪੁੱਛਿਆ ਉਹਨਾਂ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਾ ਜਿਹੜਾ ਚਾਅ ਸੀ, ਜਦੋਂ ਸਤਿਗੁਰੂ ਰਾਮ ਸਿੰਘ ਜੀ ਨੂੰ ਪਤਾ ਲੱਗਿਆ ਕਿ ਇੱਥੇ ਇੱਕ ਪੂਰਨ ਸੰਤ ਨੇ, ਪੂਰਨ ਮਹਾਤਮਾ ਨੇ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ 25 ਕੁ ਸਿੱਖ ਨਾਲ ਸਨ ਸਤਿਗੁਰੂ ਰਾਮ ਸਿੰਘ ਜੀ ਦੇ, ਉਸ ਵੇਲੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਗਏ। ਸੰਤ ਧਿਆਨ ਸਿੰਘ ਜੀ ਬੜਾ ਸੋਹਣਾ ਲਿਖਦੇ ਨੇ, ਉਹ ਕਹਿੰਦੇ ਨੇ ਗੁਰੂ ਰਾਮ ਸਿੰਘ ਤਬ ਹੋ ਤੋ ਫੌਜੀ ਨੌਕਰ ਜਾਨ, ਤਿਸ ਮਿਸ ਹਜਰੋਂ ਜਾ ਮਿਲੇ ਗੁਰੂ ਰਾਮ ਸਿੰਘ ਗੁਰੂ ਬਾਲਕ ਸਿੰਘ ਭਗਵਾਨ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗਏ, ਤੇ ਸੰਤ ਧਿਆਨ ਸਿੰਘ ਜੀ ਇਹ ਵੀ ਗੱਲ ਲਿਖਦੇ ਨੇ, ਕਹਿੰਦੇ ਨੇ ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ। ਸਤਿਗੁਰੂ ਜੀ ਦੀ ਇਸ ਤੁਕ ਦਾ ਉਹ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਹੁਣ ਦੋਵੇਂ ਪਾਸੇ ਸਤਿਗੁਰੂ ਨੇ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਆਪਣੀ ਵਸਤੂ ਸੰਭਾਲੀ ਹੈ ਉਹ ਸਤਿਗੁਰੂ ਨੇ, ਔਰ ਦੂਸਰੇ ਪਾਸੇ ਜਿਨ੍ਹਾਂ ਨੂੰ ਉਹ ਵਸਤੂ ਸੰਭਾਲਣ ਦਾ ਆਦੇਸ਼ ਦੇ ਕੇ ਗਏ ਨੇ ਉਹ ਸਤਿਗੁਰੂ ਨੇ। ਹੁਣ ਦੋਹਾਂ ਦਾ ਮਿਲਾਪ ਹੋਣ ਲੱਗਿਆ, ਦੋਵੇਂ ਸਤਿਗੁਰੂ ਇੱਕ ਰੂਪ ਹੁੰਦਿਆਂ ਹੋਇਆਂ ਵੀ ਅੱਜ ਪਹਿਲੀ ਵਾਰੀ ਸਰੀਰਕ ਰੂਪ ਵਿੱਚ ਮਿਲਾਪ ਹੋਣ ਲੱਗਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਗਏ ਉਸ ਵੇਲੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਆਪਣੇ ਨਿਯਮ ਅਨੁਸਾਰ ਕਥਾ ਕਰ ਰਹੇ ਸਨ, ਕਥਾ ਕਰਦਿਆਂ ਬਚਨ ਪੜ ਰਹੇ ਸਨ, ਗੁਰਬਾਣੀ ਦਾ ਇਹ ਸ਼ਬਦ ਸੀ ਉਹਨਾਂ ਦਾ ਵਿਚਾਰ ਅਧੀਨ ਜਿਸ ਦੇ ਵਿੱਚ ਉਹ ਪੜ ਰਹੇ ਸਨ ਕਿ ਠਾਕੁਰ ਤੁਮ ਸ਼ਰਨ ਆਈ ਆਇਆ। ਇਸ ਬਚਨ ਦੀ ਵਿਆਖਿਆ ਕਥਾ ਕਰ ਰਹੇ ਸਨ ਸਤਿਗੁਰੂ ਬਾਲਕ ਸਿੰਘ ਜੀ ਦੀ, ਉਨੇ ਚਿਰ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਧ ਸੰਗਤ ਵਿੱਚ ਪ੍ਰਵੇਸ਼ ਕਰਦੇ ਨੇ। ਸਤਿਗੁਰੂ ਬਾਲਕ ਸਿੰਘ ਜੀ ਨੇ ਨੇਤਰ ਉਠਾਏ, ਤੱਕਿਆ ਸਾਹਮਣੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆ ਰਹੇ ਨੇ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਆਓ ਠਾਕੁਰ ਜੀ, ਆਓ ਠਾਕੁਰ ਜੀ, ਅਸੀਂ ਬੜੇ ਚਿਰ ਦੇ ਤੁਹਾਨੂੰ ਉਡੀਕਦੇ ਸਾਂ। ਔਰ ਨਾਲ ਹੀ ਸਾਧ ਸੰਗਤ ਨੂੰ ਬਚਨ ਕੀਤਾ, ਕਿਉਂਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਹੁਤ ਲੰਬੇ ਸਮੇਂ ਤੋਂ ਇਹ ਹੁਕਮ ਕਰਦੇ ਆ ਰਹੇ ਸਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸਾਨੂੰ ਹੁਕਮ ਕਰ ਗਏ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਆਉਣਗੇ ਤੇ ਉਹਨਾਂ ਨੂੰ ਤੁਸੀਂ ਇਹ ਵਸਤੂ ਦੇਣੀ ਹੈ, ਤੇ ਉਹ ਠਾਕੁਰ ਜੀ ਨੂੰ ਅਸੀਂ ਉਡੀਕ ਰਹੇ ਹਾਂ। ਸਤਿਗੁਰੂ ਰਾਮ ਸਿੰਘ ਜੀ ਨੂੰ ਉਹ ਠਾਕੁਰ ਜੀ ਕਿਹਾ ਕਰਦੇ ਸਨ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬਿਠਾਇਆ, ਪਿਆਰ ਕੀਤਾ, ਔਰ ਨਾਮ ਗੁਰਮੰਤਰ ਦੀ ਦਾਤ ਜਿਹੜੀ ਸੀ ਉਹ ਬਖਸ਼ਿਸ਼ ਕੀਤੀ। ਗਿਆਨੀ ਗਿਆਨ ਸਿੰਘ ਜੀ ਇਸ ਘਟਨਾ ਨੂੰ ਇਸ ਤਰ੍ਹਾਂ ਲਿਖਦੇ ਨੇ, ਉਹ ਕਹਿੰਦੇ ਨੇ ਕਿ ਬਾਲਕ ਮਿਰਗੇਸ਼ ਕਾ ਵਿਸ਼ੇਸ਼ ਜਸ ਸੁਣ ਸੋਉ, ਕੋਕਲ ਬਤਕ ਸੁਤ ਸਾਂਭੁਲ ਸਾਇਕ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਜੀ ਨੂੰ ਕਿਵੇਂ ਮਿਲੇ? ਉਹ ਕਹਿੰਦੇ ਨੇ ਜਿਸ ਤਰ੍ਹਾਂ ਬਤਖ ਹੁੰਦੀ ਹੈ ਤੇ ਬਤਖ ਆਂਡੇ ਦਿੰਦੀ ਹੈ ਪਰ ਬੱਚੇ ਨਹੀਂ ਉਹਨਾਂ ਆਪਣੇ ਆਂਡਿਆਂ ਚੋਂ ਕੱਢਦੀ। ਉਹ ਬੱਚੇ ਕੱਢਣ ਵਾਸਤੇ ਕੁਕੜੀ ਹੁੰਦੀ ਹੈ, ਮੁਰਗੀ ਜਿਹੜੀ ਹੈ ਉਹ ਉਹਦੇ ਬੱਚੇ ਕੱਢਦੀ ਹੈ ਆਂਡਿਆਂ ਦੇ ਵਿੱਚੋਂ। ਇਸੇ ਤਰ੍ਹਾਂ ਹੀ ਜਿਹੜੀ ਕੋਇਲ ਹੈ, ਕੋਇਲ ਆਪਣੇ ਆਂਡੇ ਦੇ ਕੇ ਚਲੀ ਜਾਂਦੀ ਹੈ ਤੇ ਉਸ ਦੇ ਆਂਡਿਆਂ ਵਿੱਚੋਂ ਬੱਚੇ ਵੀ ਕਾਂ ਕੱਢਦਾ ਹੈ ਤੇ ਉਹਦੀ ਪਰਵਰਿਸ਼ ਵੀ ਕਾਂ ਹੀ ਕਰਦਾ। ਇਸੇ ਤਰ੍ਹਾਂ ਪਰ ਸਮਾਂ ਪਾ ਕੇ ਜਦੋਂ ਉਹ ਬੱਚੇ ਵੱਡੇ ਹੋ ਜਾਂਦੇ ਨੇ, ਥੋੜੇ ਪਰਵਰਿਸ਼ ਹੋ ਜਾਂਦੇ ਨੇ, ਉਧਰੋਂ ਕੋਇਲ ਆ ਜਾਂਦੀ ਹੈ, ਕੋਇਲ ਕੂ ਕੂ ਦੀ ਨਾਦ ਉਠਾਉਂਦੀ ਹੈ, ਆਵਾਜ਼ ਦਿੰਦੀ ਹੈ, ਉਹ ਬੱਚੇ ਜਿਹੜੇ ਨੇ ਆਪ ਮੁਹਾਰੇ ਉਸ ਕਾਂ ਕਾਉਣੀ ਨੂੰ ਛੱਡ ਕੇ ਤੇ ਉਹਦੇ ਆਪਣੀ ਮਾਂ ਦੇ ਨਾਲ ਮਿਲ ਜਾਂਦੇ ਨੇ। ਇਸੇ ਤਰ੍ਹਾਂ ਬਤਖ ਦੇ ਬੱਚੇ ਜਿਹੜੇ ਨੇ ਉਹ ਮੁਰਗੀ ਦੇ ਪਿੱਛੇ ਪਿੱਛੇ ਤੁਰੇ ਫਿਰ ਕੇ ਪਲਦੇ ਨੇ, ਵੱਡੇ ਹੁੰਦੇ ਨੇ, ਪਰ ਜਦੋਂ ਉਹ ਬਤਖ ਨੂੰ ਵੇਖਦੇ ਨੇ ਪਾਣੀ ਵਿੱਚ ਤਰਦੀ ਹੋਈ ਤੇ ਆਪ ਮੁਹਾਰੇ ਹੀ ਉਹਦੇ ਪਿੱਛੇ ਤੁਰ ਪੈਂਦੇ ਨੇ। ਇਸੇ ਤਰ੍ਹਾਂ ਕਹਿੰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਸਤਿਗੁਰੂ ਬਾਲਕ ਸਿੰਘ ਜੀ ਦਾ ਜਸ ਸੁਣਿਆ ਤੇ ਉਹ ਵੀ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਵੱਲ ਨੂੰ ਤੁਰ ਪਏ, ਜਿਸ ਤਰ੍ਹਾਂ ਕੋਇਲ ਦੇ ਬੱਚੇ ਕੋਇਲ ਵੱਲ ਨੂੰ ਜਾਂ ਬਤਖ ਦੇ ਬੱਚੇ ਬਤਖ ਦੇ ਪਿੱਛੇ ਤੁਰ ਪੈਂਦੇ ਨੇ। ਉਹ ਇੱਕ ਆਕਰਸ਼ਣ ਸੀ, ਉਹ ਇੱਕ ਖਿੱਚ ਸੀ, ਉਸ ਖਿੱਚ ਦਾ ਸਦਕਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਾ ਕੇ ਸਤਿਗੁਰੂ ਬਾਲਕ ਸਿੰਘ ਜੀ ਨੂੰ ਮਿਲੇ। ਕਹਿੰਦੇ ਨੇ ਜਦੋਂ ਪੁਰਾ ਪੁੰਨ ਪੁੰਜ ਜਾਗਿਓ, ਰੰਗਨ ਮੈਂ ਖੂਬ ਰੰਗਿਓ, ਵੱਡ ਭਾਗੀ ਪ੍ਰੇਮ ਪਾਗਿਓ, ਗਹਿ ਪਗ ਜਾਇਕ ਹੈ। ਜਦੋਂ ਉਹਨਾਂ ਦਾ ਪੂਰਬਲਾ ਭਾਗ ਗਿਆਨੀ ਗਿਆਨ ਸਿੰਘ ਜੀ ਦੇ ਦੱਸਣ ਅਨੁਸਾਰ, ਕਿਉਂਕਿ ਉਹਨਾਂ ਨੇ ਇੱਕ ਸਿੱਖ ਦੇ ਤੌਰ ਤੇ ਹੀ ਇਹ ਸਾਰਾ ਕੁਛ ਲਿਖਿਆ, ਉਹਨਾਂ ਨੇ ਸਤਿਗੁਰੂ ਸਮਝ ਕੇ ਨਹੀਂ ਇਹ ਸਾਰਾ ਕੁਛ ਲਿਖਿਆ। ਬੇਸ਼ੱਕ ਉਹਨਾਂ ਨੇ ਸਿਫਤ ਜਿਹੜੀ ਹੈ ਉਹ ਸਤਿਗੁਰੂ ਜੀ ਵਾਲੀ ਕੀਤੀ ਹੈ, ਪਰ ਕਿਉਂਕਿ ਉਹ ਬਹੁਤ ਥਾਈ ਇਸ ਤਰ੍ਹਾਂ ਦੇ ਸ਼ਬਦ ਲਿਖਦੇ ਨੇ, ਉਹ ਕਹਿੰਦੇ ਨੇ ਪੁਰਾ ਪੁੰਨ ਪੁੰਜ ਜਾਗਿਓ। ਹੁਣ ਪੁੰਨ ਜਾਗਣ ਵਾਲੀ ਇਹਦੇ ਵਿੱਚ ਤੇ ਗੱਲ ਕੋਈ ਹੈ ਨਹੀਂ ਸੀ, ਕਿਉਂਕਿ ਉਹ ਸਤਿਗੁਰੂ ਅਕਾਲ ਪੁਰਖ ਦੋਵੇਂ ਰੂਪ ਇੱਕ ਹੀ ਸੀਗਾ ਤੇ ਉਹਨਾਂ ਦਾ ਮਿਲਾਪ ਹੋਣ ਲੱਗਿਆ, ਇਸ ਵਾਸਤੇ ਪੁੰਨ ਜਾਗਣ ਵਾਲੀ ਗੱਲ ਤੇ ਨਹੀਂ। ਪਰ ਉਹ ਕਹਿੰਦੇ ਨੇ ਭਈ ਵੱਡ ਭਾਗੀ ਨੂੰ ਪ੍ਰੇਮ ਜਾਗ ਪਿਆ, ਪ੍ਰੇਮ ਹਿਰਦੇ ਚ ਪੈਦਾ ਹੋ ਗਿਆ ਤੇ ਉਹ ਐਸੇ ਪ੍ਰੇਮ ਵਿੱਚ ਲੀਨ ਹੋਏ ਕਿ ਉਹਨਾਂ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਜਾ ਕੇ ਚਰਨ ਫੜ ਲਏ। ਜਦੋਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਚਰਨ ਉਹਨਾਂ ਨੇ ਫੜੇ ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਪੇਖ ਅਧਿਕਾਰੀ ਈਸ ਅੰਸ ਅਵਤਾਰੀ ਤਬ ਬਾਲਕ ਬਰਗਾਰੀ ਦੀਓ ਨਾਮ ਮੁੱਧ ਥਾਇਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਜੀ ਨੇ ਉਹਨਾਂ ਨੂੰ ਅਧਿਕਾਰੀ ਜਾਣ ਕੇ, ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦਾ ਅਵਤਾਰ ਜਾਣ ਕੇ ਈਸ ਅੰਸ ਅਵਤਾਰੀ ਤਬ ਬਾਲਕ ਮਿਰਗਾਰੀ, ਤਾਂ ਫਿਰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਨਾਮ ਗੁਰਮੰਤਰ ਜਿਹੜਾ ਸੀ ਉਹਨਾਂ ਦੇ ਕੰਨਾਂ ਵਿੱਚ ਸੁਣਾ ਦਿੱਤਾ। ਕੈਸਾ ਨਾਮ ਸੀ? ਉਹ ਕਹਿੰਦੇ ਨੇ ਸਾਰ ਚਾਰ ਵੇਦਨ ਕੋ, ਉਹ ਨਾਮ ਜਿਹੜਾ ਚੌ ਵੇਦਾਂ ਦਾ ਸਾਰ ਹੈ। ਸਰਦਾਰ ਆਤਮਾ ਸਿੰਘ ਜੀ ਰਾਵਲ ਪਿੰਡੀ ਵਾਲਿਆਂ ਦਾ ਨਾਂ ਆਪ ਜੀ ਨੇ ਬੜੀ ਚੰਗੀ ਤਰ੍ਹਾਂ ਸ੍ਰਵਣ ਕੀਤਾ ਹੋਵੇਗਾ। ਸਰਦਾਰ ਆਤਮਾ ਸਿੰਘ ਹੋਰੀ ਪਹਿਲਾਂ ਨਾਮਧਾਰੀ ਨਹੀਂ ਸਨ, ਸਰਦਾਰੀ ਜੀਵਨ ਸੀ। ਉਹਨਾਂ ਦੇ ਘਰ ਵਿੱਚ ਇੱਕ ਵੈਦ ਲਾਲ ਸਿੰਘ ਜੀ ਸਾਧੂ ਸਨ, ਨਾਮਧਾਰੀ ਸਾਧੂ, ਉਹਨਾਂ ਦਾ ਆਉਣ ਜਾਣ ਹੋ ਗਿਆ ਕਿਉਂਕਿ ਸਰਦਾਰ ਆਤਮਾ ਸਿੰਘ ਹੋਰਾਂ ਦੇ ਦੂਜੇ ਭਰਾ ਜਿਹੜੇ ਸਨ ਉਹ ਬਿਮਾਰ ਰਹਿੰਦੇ ਸਨ। ਉਹਨਾਂ ਦੀ ਬਿਮਾਰੀ ਵਾਸਤੇ ਸਰਦਾਰ ਬੂਟਾ ਸਿੰਘ ਹੋਰਾਂ ਨੇ ਆਪਣੇ ਘਰ ਵਿੱਚ ਉਹਨਾਂ ਨੂੰ ਇੱਕ ਵੈਦ ਦੇ ਤੌਰ ਤੇ ਬੁਲਾਇਆ ਸੀ। ਉਹਨਾਂ ਨੇ ਵੇਖਿਆ ਜਦੋਂ ਇਹ ਕਿ ਇਹ ਨੌਜਵਾਨ ਆਤਮਾ ਸਿੰਘ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਝੰਡੇ ਥੱਲੇ ਇਸ ਨੂੰ ਲਿਆਉਣਾ ਚਾਹੀਦਾ, ਕਿਉਂਕਿ ਮੈਂ ਅਰਜ਼ ਕਰਦਿਆਂ ਸਾਧੂ ਜਨ ਜਿਹੜੇ ਨੇ ਨਾ, ਭਜਨ ਬਾਣੀ ਕਰਨ ਵਾਲੇ ਲੋਕ ਜਿਹੜੇ ਨੇ, ਉਹ ਕਿਸੇ ਨੂੰ ਗਲਤ ਰਸਤੇ ਤੇ ਜਾਂਦਿਆਂ ਵੇਖ ਕੇ ਦੁਖੀ ਹੁੰਦੇ ਨੇ। ਸੰਸਾਰ ਦੇ ਲੋਕਾਂ ਦਾ ਤੇ ਸਾਧੂ ਜਨਾਂ ਦਾ ਫਰਕ ਹੀ ਇਹ ਹੈ। ਸੰਸਾਰ ਦੇ ਲੋਕ ਕੀ ਕਰਦੇ ਹਾਂ ਅਸੀਂ, ਕਿਸੇ ਦੀ ਚੜ੍ਹਦੀ ਕਲਾ ਵੇਖ ਕੇ, ਕਿਸੇ ਦੀ ਚੜ੍ਹਾਈ ਵੇਖ ਕੇ, ਕਿਸੇ ਨੂੰ ਕੁਛ ਪ੍ਰਾਪਤੀ ਵੇਖ ਕੇ ਤੇ ਸਾਡੇ ਅੰਦਰ ਈਰਖਾ ਦੀਆਂ ਤਰੰਗਾਂ ਪੈਦਾ ਹੁੰਦੀਆਂ। ਸਾਡਾ ਜੀ ਕਰਦਾ ਇਹ ਕਿਉਂ ਅੱਗੇ ਲੰਘ ਗਿਆ, ਮੈਂ ਪਿੱਛੇ ਕਿਉਂ ਰਹਿ ਗਿਆ। ਇਸ ਗੱਲ ਨਾਲ ਵਾਸਤਾ ਨਹੀਂ, ਇਸ ਗੱਲ ਨਾਲ ਵਾਸਤਾ ਕਿ ਇਹ ਅੱਗੇ ਨਹੀਂ ਸੀ ਲੰਘਣਾ ਚਾਹੀਦਾ। ਪਰ ਸਾਧੂ ਜਨ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਇਹਨੂੰ ਵਸਤੂ ਪ੍ਰਾਪਤ ਹੋਣੀ ਚਾਹੀਦੀ ਸੀ, ਇਹ ਜਿਸ ਰਸਤੇ ਤੇ ਤੁਰ ਪਿਆ ਇਹ ਰਸਤਾ ਠੀਕ ਨਹੀਂ, ਇਹਨੂੰ ਭਜਨ ਬਾਣੀ ਵਾਲੇ ਰਸਤੇ ਤੇ, ਗੁਰਮੁਖ ਦੇ ਰਸਤੇ ਤੇ ਚੱਲਣਾ ਚਾਹੀਦਾ ਸੀ। ਔਰ ਉਹ ਇਸ ਵਾਸਤੇ ਹੀ ਯਤਨ ਕਰਦੇ ਨੇ। ਸੰਤ ਲਾਲ ਸਿੰਘ ਜੀ ਨੇ ਵੀ ਇਸ ਤਰ੍ਹਾਂ ਕੀਤਾ, ਉਹਨਾਂ ਨਾਲ ਦੋ ਚਾਰ ਵਾਰੀ ਸਰਦਾਰ ਆਤਮਾ ਸਿੰਘ ਹੋਰਾਂ ਨੂੰ ਆਖਿਆ ਕਿ ਤੁਸੀਂ ਭਜਨ ਪੁੱਛ ਲਓ, ਗੁਰੂ ਵਾਲੇ ਬਣ ਜਾਓ, ਮਾਸ ਸ਼ਰਾਬ ਛੱਡ ਦਿਓ। ਪਰ ਜਿਹੋ ਜਿਹਾ ਮਨ ਬਚਪਨ ਤੋਂ ਲੈ ਕੇ ਬਣਿਆ ਹੁੰਦਾ ਉਸ ਨੂੰ ਛੱਡ ਸਕਣਾ ਬਹੁਤ ਔਖੀ ਗੱਲ ਹੁੰਦੀ ਹੈ। ਸਰਦਾਰ ਆਤਮਾ ਸਿੰਘ ਹੋਰੀ ਨਾ ਛੱਡ ਸਕੇ, ਸਗੋਂ ਸੁਭਾਵਿਕ ਹੀ ਉਹਨਾਂ ਨੂੰ ਮਖੌਲ ਠੱਠਾ ਵੀ ਕਰ ਛੱਡਣਾ। ਇੱਕ ਦਿਨ ਸੰਤ ਲਾਲ ਸਿੰਘ ਜੀ ਨੇ ਮਨ ਵਿੱਚ ਤਰਕੀਬ ਸੋਚੀ, ਭਾਗ ਜਾਗਣਾ ਸੀ ਸਰਦਾਰ ਆਤਮਾ ਸਿੰਘ ਹੋਰਾਂ ਦਾ। ਸਰਦਾਰ ਆਤਮਾ ਸਿੰਘ ਜੀ ਦੇ ਕੋਲ ਖਲੋਤੇ ਸਨ। ਸੰਤ ਲਾਲ ਸਿੰਘ ਜੀ ਕਹਿਣ ਲੱਗੇ, ਇੱਕ ਦਿਨ ਨਾ ਮੈਂ ਤੁਹਾਨੂੰ ਇੱਕ ਸਾਖੀ ਛੁਡਾਉਣਾ ਕਿ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੜੋਤੇ ਸਨ ਸਿੱਖਾਂ ਦੇ ਵਿੱਚ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਕੋਈ ਇਹੋ ਜਿਹਾ ਸਿੱਖ ਹੈ ਜਿਹੜਾ ਮੈਨੂੰ ਇਹ ਦੱਸੇ ਘੋੜੇ ਦੀ ਕਾਠੀ ਤੇ ਚੜਦਿਆਂ ਚੜਦਿਆਂ ਜਿੰਨਾ ਸਮਾਂ ਲੱਗਦਾ, ਇੰਨੇ ਸਮੇਂ ਦੇ ਵਿੱਚ ਕੋਈ ਚੌਂ ਵੇਦਾਂ ਦਾ ਸਾਰ ਜਿਹੜਾ ਉਹ ਦੱਸ ਦੇਵੇ, ਕੋਈ ਇਹੋ ਜਿਹਾ ਮਨੁੱਖ ਹੈ, ਕੋਈ ਇਹੋ ਜਿਹਾ ਸਿੱਖ ਹੈ? ਤੇ ਕਹਿਣ ਲੱਗੇ, ਇੱਕ ਸਿੱਖ ਜਿਹੜਾ ਸੀ ਉਸ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਛੇਤੀ ਨਾਲ ਜੱਫੀ ਪਾ ਲਈ ਤੇ ਉਹਨਾਂ ਦੇ ਕੰਨ ਵਿੱਚ ਕੁਛ ਆਖਿਆ, ਤੇ ਜਦੋਂ ਇਹ ਗੱਲ ਕੀਤੀ ਨਾ ਕਿ ਉਹਨਾਂ ਨੇ ਭੱਜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜੱਫੀ ਪਾ ਲਈ, ਤੇ ਸੰਤ ਲਾਲ ਸਿੰਘ ਹੋਰਾਂ ਨੇ ਸਰਦਾਰ ਆਤਮਾ ਸਿੰਘ ਹੋਰਾਂ ਨੂੰ ਜੱਫੀ ਪਾ ਕੇ, ਤੇ ਉਸ ਵੇਲੇ ਉਹਨਾਂ ਦੇ ਕੰਨ ਵਿੱਚ ਇਹ ਚਾਰ ਅੱਖਰਾਂ ਮੰਤਰ ਜਿਹੜਾ ਸੀ ਦੇ ਦਿੱਤਾ। ਹੁਣ ਮੈਂ ਅਰਜ਼ ਕਰਾਂ, ਅੱਜ ਅਸੀਂ ਵੀ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ, ਜਥੇਦਾਰ ਸਾਹਿਬਾਨ, ਸਾਧੂ ਜਨ, ਪ੍ਰਧਾਨ, ਸੂਬੇ ਸਾਹਿਬਾਨ ਸਾਰੇ ਭਜਨ ਦਿੰਦੇ ਨੇ, ਪਰ ਅਸੀਂ ਆਪਣੇ ਵੱਲ ਵੇਖੀਏ ਕਿ ਸਾਡੀ ਕਮਾਈ ਨਾ ਹੋਣ ਕਰਕੇ ਇੰਨੀ ਛੇਤੀ ਕਦੀ ਫਲੀ ਭੂਤ ਨਹੀਂ ਹੁੰਦਾ, ਪਰ ਉਹ ਅਗਲੇ ਪਾਸੇ ਵੱਤਰ ਵੀ ਨਹੀਂ ਬਣਿਆ ਹੋਇਆ, ਅਗਲੇ ਪਾਸੇ ਉਹਨਾਂ ਦੀ ਇੱਛਾ ਵੀ ਕੋਈ ਨਹੀਂ ਭਜਨ ਲੈਣ ਦੀ, ਛੇਤੀ ਨਾਲ ਉਹਨਾਂ ਨੂੰ ਜੱਫਾ ਮਾਰ ਕੇ ਉਹਨਾਂ ਦੇ ਕੰਨ ਵਿੱਚ ਭਜਨ ਦੇ ਦਿੱਤਾ, ਔਰ ਭਜਨ ਦਿੰਦਿਆਂ ਸਾਰ ਉਹਨਾਂ ਦੀ ਬਿਰਤੀ ਬਦਲ ਦੇਣੀ, ਇਹ ਉਹਨਾਂ ਦੀ ਕਮਾਈ ਦਾ ਸਦਕਾ ਸੀ। ਇਸ ਵਾਸਤੇ ਸਤਿਗੁਰੂ ਸੰਤ ਲਾਲ ਸਿੰਘ ਜੀ ਨੇ ਆਖਿਆ ਸੀ, ਇਹ ਹੈ ਚਾਰ ਵੇਦਾਂ ਦਾ ਸਾਰ ਤੱਤ ਜਿਹੜਾ ਮੈਂ ਤੈਨੂੰ ਦਿੱਤਾ। ਤੋ ਗਿਆਨੀ ਜੀ ਕਹਿੰਦੇ ਨੇ, ਇਹ ਨਾਮ ਜਿਹੜਾ ਹੈ ਇਹ ਹੈ ਸਾਰ ਚਾਰ ਵੇਦਨ ਕੋ ਭਰਮ ਪੈ ਛੇਦਨ ਕੋ, ਭਰਮ ਅਤੇ ਭਰਮ ਤੋਂ ਪੈਦਾ ਹੋਇਆ ਡਰ ਇਸ ਨੂੰ ਦੂਰ ਕਰਨ ਵਾਸਤੇ, ਇਸ ਨੂੰ ਨਾਸ ਕਰਨ ਵਾਸਤੇ ਇਹ ਇੱਕ ਬਹੁਤ ਵੱਡੀ ਮਲਮ ਕਹਿ ਲਓ ਦਵਾਈ ਹੈ। ਭਰਮ ਪੈ ਛੇਦਨ ਕੋ ਦਾਏ ਨਿਰਵੇਦਨ ਕੋ, ਅਤੇ ਉਹ ਗਿਆਨੀ ਜੀ ਕਹਿੰਦੇ ਨੇ ਵੇਦਨਾ ਹੁੰਦਾ ਦੁੱਖ, ਤੇ ਕਹਿੰਦੇ ਨੇ ਦੁੱਖ ਤੋਂ ਬਚਾਉਣ ਵਾਸਤੇ, ਸੁੱਖ ਦੇਣ ਵਾਸਤੇ ਇਹ ਹਰਿ ਕੋ ਨਾਮ ਸਦਾ ਸੁਖਦਾਈ, ਇਹ ਨਾਮ ਉਹ ਨਾਮ ਹੈ ਜਿਹੜਾ ਸਾਰੇ ਪ੍ਰਕਾਰ ਦਾ ਸੁੱਖ ਦਿੰਦਾ, ਹਰ ਸਮੇਂ ਚ ਸੁੱਖ ਦਿੰਦਾ। ਸਾਰ ਚਾਰ ਵੇਦਨ ਕੋ ਭਰਮ ਪੈ ਛੇਦਨ ਕੋ ਦਾਏ ਨਿਰਵੇਦਨ ਕੋ, ਤੇ ਕੀ ਕਰਦਾ ਕਹਿੰਦੇ ਨੇ ਦੁੱਖ ਦੁੱਖ ਕਾਇਕ ਹੈ, ਇਹ ਦਵਾਈ ਇਹੋ ਜਿਹੀ ਹੈ ਜਿਹੜੀ ਕੇਵਲ ਤੇ ਕੇਵਲ ਦੁੱਖਾਂ ਦਾ ਨਾਸ ਨਹੀਂ ਕਰਦੀ, ਦੋਸ਼ਾਂ ਦਾ ਵੀ ਨਾਸ ਕਰ ਦਿੰਦੀ ਹੈ, ਦੁੱਖਾਂ ਦਾ ਵੀ ਨਾਸ ਕਰ ਦਿੰਦੀ ਹੈ। ਭਾਵ ਤਨ ਦੇ ਰੋਗ ਹੀ ਨਹੀਂ ਕੇਵਲ ਦੂਰ ਕਰਦੀ, ਇਹ ਮਨ ਦੇ ਰੋਗ ਵੀ ਜਿਹੜੇ ਨੇ ਇਹ ਦਵਾਈ ਦੂਰ ਕਰ ਦਿੰਦੀ ਹੈ। ਉਹ ਫਿਰ ਕਹਿੰਦੇ ਨੇ ਦੀਓ ਮੰਤਰ ਰਾਜ ਸ੍ਰੀ ਵਾਹਿਗੁਰੂ ਕਾਜ ਸਾਜ ਜਾਹੇ ਸਮ ਔਰ ਨਾ ਦਰਾਜ ਫਲਦਾਇਕ ਹੈ, ਇਹ ਸਾਰੇ ਕੰਮ ਸਵਾਰਨ ਵਾਲਾ ਦੁਨੀਆਂ ਦਾ ਸਾਰਿਆਂ ਤੋਂ ਵੱਡਾ ਮੰਤਰ ਹੈ, ਇਸ ਵਰਗਾ ਹੋਰ ਫਲਦਾਈ ਮੰਤਰ ਸੰਸਾਰ ਵਿੱਚ ਕੋਈ ਹੋਇਆ ਹੀ ਨਹੀਂ, ਹੈ ਹੀ ਨਹੀਂ। ਪਰ ਮੈਂ ਅਰਜ਼ ਕਰਾਂ, ਇਹ ਭਰੋਸੇ ਦੀ ਗੱਲ ਹੈ, ਇਹ ਵਿਸ਼ਵਾਸ ਦੀ ਗੱਲ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਸਨ, ਗਰੀਬ ਨਵਾਜ ਜੀ ਦਾ ਇੱਕ ਹੁਕਮ ਹੈ ਕਿ ਕਿਸੇ ਨੇ ਆਣ ਕੇ ਅਰਜ਼ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਚ ਜੀ ਨਾਮ ਜਪਦੇ ਹਾਂ ਪਰ ਨਾਮ ਜਪਦੇ ਹਾਂ ਸਵਾਦ ਨਹੀਂ ਆਉਂਦਾ, ਪ੍ਰਾਪਤੀ ਨਹੀਂ ਹੋਈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿੰਨੀਆਂ ਜਮਾਤਾਂ ਪੜਿਆ। ਉਸ ਨੇ ਆਪਣੀ ਵਿਦਿਆ ਬਾਰੇ ਦੱਸਿਆ ਕਿ ਮੈਂ ਇੰਨੇ ਸਾਲ ਪੜ੍ਹਾਈ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਤੇ ਫਿਰ ਨੌਕਰੀ ਕਿਹੜੀ ਕਰਦਾ? ਉਹਨੇ ਆਖਿਆ ਜੀ ਨੌਕਰੀ ਕੋਈ ਮਿਲੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕੀਤਾ ਕਿ ਇੰਨਾ ਚਿਰ ਪੜ੍ਹਾਈ ਕਰਨ ਤੋਂ ਬਾਅਦ ਵੀ ਪ੍ਰਾਪਤੀ ਤੈਨੂੰ ਫਿਰ ਵੀ ਕੋਈ ਨਹੀਂ ਹੋਈ, ਪਰ ਉਸ ਤੇ ਗਿਲਾ ਕੋਈ ਨਹੀਂ, ਤੇ ਥੋੜਾ ਜਿਹਾ ਚਿਰ ਨਾਮ ਜਪ ਕੇ, ਦੋ ਸਾਲ ਜਾਂ ਸਾਲ ਵੀ ਨਾਮ ਜਪ ਕੇ, ਤਿੰਨ ਸਾਲ ਵੀ ਨਾਮ ਜਪ ਕੇ ਸਾਡੇ ਅੰਦਰ ਇਹ ਆਉਂਦਾ ਕਿ ਸਾਨੂੰ ਪ੍ਰਾਪਤੀ ਹੋ ਜਾਏ। ਹੁਣ ਦੁਨਿਆਵੀ ਪ੍ਰਾਪਤੀ ਵਾਸਤੇ ਤੇ ਅਸੀਂ 18-20 ਸਾਲ ਪੜ੍ਹਦੇ ਹਾਂ, ਤੇ ਅਧਿਆਤਮਵਾਦ ਦੀ ਪ੍ਰਾਪਤੀ ਵਾਸਤੇ, ਆਪਣੀ ਮੰਜ਼ਿਲ ਵਾਸਤੇ, ਆਪਣੇ ਸਹੀ ਫਲ ਵਾਸਤੇ, ਸਹੀ ਲਕਸ਼ ਵਾਸਤੇ ਅਸੀਂ ਕਿੰਨਾ ਕੁ ਯਤਨ ਕਰਦੇ ਹਾਂ, ਇਹ ਅਸੀਂ ਵੇਖ ਲਈਏ। ਸਾਡੇ ਕੋਲੋਂ 1 ਘੰਟਾ ਨਾਮ ਸਿਮਰਨ ਵੀ ਰੋਜ਼ ਨਹੀਂ ਹੁੰਦਾ, ਤੇ ਫਿਰ ਅਸੀਂ ਪ੍ਰਾਪਤੀ ਲੱਭਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਸਾਨੂੰ ਰਸ ਨਹੀਂ ਆਇਆ ਭਜਨ ਦਾ, ਫਿਰ ਸਾਡੇ ਮਨ 'ਚ ਇਹੋ ਜਿਹੇ ਵੀ ਸਵਾਲ ਆਉਂਦੇ ਨੇ ਕਿ ਸ਼ਾਇਦ ਉਹ ਭਜਨ ਹੋਰ ਹੋਵੇਗਾ, ਸ਼ਾਇਦ ਉਹ ਨਾਮ ਹੋਰ ਹੋਵੇਗਾ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਿੰਦੇ ਸਨ ਜਾਂ ਉਹਨਾਂ ਦੇ ਸਿੱਖ ਜਪਦੇ ਸਨ ਜਿਨ੍ਹਾਂ ਨੂੰ ਇੰਨੀਆਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਸਨ। ਤੇ ਗਿਆਨੀ ਜੀ ਕਹਿੰਦੇ ਨੇ ਐਸੀ ਕੋਈ ਗੱਲ ਨਹੀਂ, ਇਹ ਸਭ ਤੋਂ ਸ਼ੋਭਾ ਵਾਲਾ ਨਾਮ ਹੈ, ਸਭ ਤੋਂ ਸ਼੍ਰੋਮਣੀ ਨਾਮ ਹੈ। ਕਉ ਜੋ ਕਹਿਤ ਥੇ ਕਲਾਮ ਦੀਨੀ ਸਜਦਾ ਨੀ ਸੋ ਸਭ ਕੂਰ ਹਮ ਪੇਖਿਓ ਅਜਮਾਇਕ। ਕਹਿੰਦੇ ਨੇ ਮੈਂ ਆਪ ਅਜਮਾ ਕੇ ਵੇਖਿਆ ਕਿ ਇਹ ਨਾਮ ਅਸਲੀ ਨਾਮ ਗੁਰੂ ਨਾਨਕ ਵਾਲਾ ਨਾਮ ਹੈ। ਜਿਹੜੇ ਲੋਕ ਕਹਿੰਦੇ ਸਨ ਕਿ ਸਜਦਾਣੀ ਨੇ ਕਲਾਮ ਦਿੱਤੀ ਹੈ, ਉਹ ਲੋਕ ਗਲਤ ਗੱਲਾਂ ਕਰਦੇ ਸਨ। ਉਹ ਕਹਿੰਦੇ ਨੇ ਇਹੀ ਕਲੀ ਕਾਲ ਕੀ ਕਰਾਲਤਾ ਕੁਚਾਲਤਾ ਕੋ ਗਾਲਤਾ ਹੈ। ਇਹ ਨਾਮ ਕੀ ਕਰਦਾ? ਕਹਿੰਦੇ ਨੇ ਕਲਯੁਗ ਦੀ ਜਿਹੜੀ ਕਰਾਲਤਾ ਤੋਂ ਭਾਵ ਹੁੰਦਾ ਹੈ ਭਿਆਨਕਤਾ, ਕਹਿੰਦੇ ਨੇ ਜਿਹੜੇ ਕਲਯੁਗ ਦੀ ਭਿਆਨਕਤਾ ਨੂੰ ਨਾਸ਼ ਕਰ ਦਿੰਦਾ। ਇਹੀ ਕਲੀ ਕਾਲ ਕੀ ਕਰਾਲਤਾ ਕੁਚਾਲਤਾ, ਕੁਚਾਲਤਾ ਹੁੰਦੀ ਹੈ ਭੈੜੀ ਰੀਤੀ, ਭੈੜੀਆਂ ਰੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਦਾ। ਇਹੀ ਕਲੀ ਕਾਲ ਕੀ ਕੁਰਾਲਤਾ ਕੁਚਾਲਤਾ ਕੋ ਗਾਲਤਾ ਹੈ, ਗਾਲ ਦਿੰਦਾ। ਟਾਲਤਾ 84 ਜੋਨ ਮਾਇਕ ਹੈ, ਜਿਹੜਾ ਸਾਡਾ ਆਉਣ ਜਾਣ ਦਾ ਚੱਕਰ ਬਣਿਆ ਹੋਇਆ ਇਸ ਨੂੰ ਨਾਸ ਕਰ ਦਿੰਦਾ ਔਰ ਆਉਣਾ ਜਾਣਾ ਸਾਡਾ ਮੁੱਕ ਜਾਂਦਾ। ਕਹਿੰਦੇ ਨੇ ਐਸਾ ਨਾਮ ਹੈ। ਇਸ ਹੀ ਭਜਨ ਮਾਹੇ ਰਾਮ ਸਿੰਘ ਸਾਹੁ ਸ਼ਾਹੇ ਲਾਈ ਲਿਵ ਅਧਿਕਾਹੇ ਰਸਨਾ ਹਲਾਇਕ ਹੈ। ਕਿਉਂਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਦੋਂ ਨਾਮ ਦਿੱਤਾ ਤੇ ਨਾਲ ਹੁਕਮ ਕੀਤਾ ਸੀ ਇਹ ਤੁਹਾਨੂੰ ਐਸਾ ਨਾਮ ਦਿੱਤਾ, ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਵੱਲੋਂ ਬਖਸ਼ੀ ਹੋਈ ਉਹ ਵਸਤੂ ਦਿੱਤੀ ਹੈ, ਤੁਸੀਂ ਕਿਸੇ ਪੱਥਰ ਦੇ ਉੱਤੇ ਵੀ ਸੁੱਟੋਗੇ ਤੇ ਉੱਥੇ ਵੀ ਉੱਗੇਗਾ। ਇਸ ਤਰ੍ਹਾਂ ਹੀ ਹੋਇਆ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਔਰ ਉਹਨਾਂ ਦੇ ਸਿੱਖਾਂ ਨੇ ਪੱਥਰ ਵਰਗਿਆਂ ਹਿਰਦਿਆਂ ਉੱਤੇ ਵੀ ਜਦੋਂ ਇਸ ਨਾਮ ਦਾ ਬੀਜ ਬੀਜ ਦਿੱਤਾ ਤੇ ਉੱਥੇ ਵੀ ਉੱਗਿਆ ਔਰ ਕੇਵਲ ਉੱਗਿਆ ਨਹੀਂ, ਉਹ ਇੰਨੇ ਇੰਨੇ ਮਹਾਨ ਬਿਰਸ਼ ਬਣੇ ਕਿ ਸੰਸਾਰ ਵਿੱਚ ਉਹਨਾਂ ਦੀ ਪੂਜਾ ਹੋਈ, ਸਤਿਕਾਰ ਹੋਇਆ ਔਰ ਦੋ ਜਹਾਨਾਂ ਵਿੱਚ ਉਹਨਾਂ ਨੂੰ ਸੁੱਖ ਮਿਲਿਆ। ਇਸ ਵਾਸਤੇ ਕਹਿੰਦੇ ਨੇ ਰਾਮ ਸਿੰਘ ਸਾਹੁ ਸ਼ਾਹੇ ਲਾਈ ਲਿਵ ਅਧਿਕਾਹੇ ਰਸਨਾ ਹਲਾਇਕ ਹੈ, ਔਰ ਉਹਨਾਂ ਨੇ ਲਿਵ ਲਾਈ, ਬੜੀ ਅਧਿਕ ਲਿਵ ਲਾਈ, ਬਹੁਤ ਜ਼ਿਆਦਾ ਡੂੰਘੀ ਲਿਵ ਲਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਨਾਲ ਔਰ ਰਸਨਾ ਹਲਾ ਕੇ ਭਜਨ ਕਰਨਾ ਸ਼ੁਰੂ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਾਰੇ ਵਿੱਚ ਗਿਆਨੀ ਜੀ ਕਹਿੰਦੇ ਨੇ ਰਸਨਾ ਹਲਾ ਕੇ ਸਤਿਗੁਰੂ ਜੀ ਨੇ ਭਜਨ ਕੀਤਾ, ਉਹ ਭਜਨ ਕਰਦੇ ਸਨ ਇਸ ਤਰ੍ਹਾਂ। ਪਰ ਭਜਨ ਕੀਤਾ ਕਿਵੇਂ? ਉਹ ਕਹਿੰਦੇ ਨੇ ਕਾਰ ਬਾਰ ਜਗ ਕੇ ਅਸਾਰ ਲਖ ਡਾਰ ਸਭ, ਸੰਸਾਰ ਦੇ ਸਾਰੇ ਕਾਰਜ ਵਿਹਾਰ ਧੰਦੇ ਜਿਹੜੇ ਸਨ ਉਹਨਾਂ ਨੂੰ ਝੂਠੇ ਜਾਣ ਲਿਆ। ਕਾਰ ਬਾਰ ਜਗ ਕੇ ਅਸਾਰ ਲਖ, ਲਖ ਤੋਂ ਭਾਵ ਹੁੰਦਾ ਜਾਣਨਾ, ਅਸਾਰ ਤੋਂ ਭਾਵ ਹੁੰਦਾ ਝੂਠੇ, ਝੂਠੇ ਜਾਣ ਕੇ ਉਹਨਾਂ ਧੰਦਿਆਂ ਨੂੰ ਸਾਰੇ ਛੱਡ ਦਿੱਤੇ। ਧਾਰ ਸੋ ਆਚਾਰ ਉਹ ਵਿਚਾਰ ਵਿੱਚ ਰਹਿ ਹੈ, ਸ਼ੁਭ ਆਚਾਰ ਧਾਰਨ ਕੀਤਾ। ਅੱਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਪਦੇਸ਼ ਦਿੰਦਿਆਂ ਹੁਕਮ ਕੀਤਾ ਸੀ ਕਿ ਸਾਡੇ ਅੰਦਰ ਈਰਖਾ ਨਾ ਰਹੇ, ਸਾਡੇ ਅੰਦਰ ਦਵੈਤ ਭਾਵ ਨਾ ਰਹੇ, ਸਾਡੇ ਅੰਦਰ ਕ੍ਰੋਧ ਨਾ ਰਹੇ, ਭਾਵ ਸ਼ੁਭ ਆਚਾਰ ਸਾਡਾ ਬਣ ਜਾਏ, ਸਾਡੇ ਅੰਦਰ ਸ਼ੁਭ ਗੁਣ ਆਉਣ। ਭਜਨ ਕਰਨ ਦਾ ਫਾਇਦਾ ਤਾਂ ਹੀ ਹੈ ਜੇ ਸਾਡੀ ਮਰਿਆਦਾ ਬਾਹਰੀ ਰੂਪ ਵਿੱਚ ਵੀ ਹੋਵੇ ਤੇ ਅੰਦਰੂਨੀ ਰੂਪ ਵਿੱਚ ਵੀ ਹੋਵੇ। ਧਾਰ ਸੋ ਆਚਾਰ ਉਹ ਵਿਚਾਰ ਵਿੱਚ ਰਹੇ ਹੈ ਅਤੇ ਵਿਚਾਰ ਵਿੱਚ ਰਹੀਏ ਅਸੀਂ ਸਾਰੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗਿਆਨੀ ਜੀ ਕਹਿੰਦੇ ਨੇ ਕਿ ਵਿਚਾਰ ਵਿੱਚ ਰਹਿੰਦੇ ਸਨ। ਹੁਣ ਅਸੀਂ ਵੇਖੀਏ ਕਿ ਅਸੀਂ ਵਿਚਾਰ ਵਿੱਚ ਕਿੰਨਾ ਕੁ ਰਹਿੰਦੇ ਹਾਂ, ਸਾਡੀਆਂ ਵਿਚਾਰਾਂ ਕਿਹੋ ਜਿਹੀਆਂ ਨੇ। ਇੱਥੋਂ ਉੱਠਦਿਆਂ ਸਾਰ ਹੀ ਸਾਡੀਆਂ ਗੱਲਾਂ ਬਾਤਾਂ ਤੋਂ ਸਾਡਾ ਪਤਾ ਲੱਗ ਜਾਣਾ ਕਿ ਅਸੀਂ ਕਿਹੋ ਜਿਹੀਆਂ ਵਿਚਾਰਾਂ ਕਰਦੇ ਹਾਂ, ਸਾਡੇ ਅੰਦਰ ਦੇ ਵਿਚਾਰ ਕਿਹੋ ਜਿਹੇ ਨੇ। ਜੇ ਤੇ ਉੱਤਮ ਵਿਚਾਰ ਨੇ ਕਿਸੇ ਦੇ ਤੇ ਫਿਰ ਜ਼ਰੂਰੀ ਗੱਲ ਹੈ ਕਿ ਉਹ ਅਸੀਂ ਇੱਕ ਦੂਸਰੇ ਨੂੰ ਇਹ ਪੁੱਛਾਂਗੇ ਕਿ ਭਜਨ ਬਾਣੀ ਤੁਹਾਨੂੰ ਕਰਦਿਆਂ ਇੰਨਾ ਚਿਰ ਹੋਇਆ, ਤੁਸੀਂ ਸਾਧ ਸੰਗਤ ਵਿੱਚ ਇੰਨਾ ਚਿਰ ਹੋਇਆ, ਤੁਹਾਨੂੰ ਆਇਆ ਆਉਂਦਿਆਂ ਤੁਸੀਂ ਇਹ ਦੱਸੋ, ਸਾਡੇ ਤੇ ਇਹ ਕਿਰਪਾ ਕਰੋ ਕਿ ਹੰਕਾਰ ਕਿੱਦਾਂ ਛੁੱਟ ਸਕਦਾ, ਉਹ ਵਿਚਾਰ ਇਹੋ ਜਿਹੀ ਕਰੇਗਾ ਗੁੱਸਾ ਕਿੱਦਾਂ ਛੁੱਟ ਸਕਦਾ, ਕਿੱਦਾਂ ਘਟ ਸਕਦਾ, ਜਿਹੜੀ ਇਹ ਵਸਤੂ ਹੈ ਇਸ ਨੂੰ ਕਿੱਦਾਂ ਸੰਭਾਲਿਆ ਜਾ ਸਕਦਾ, ਅਜਰ ਵਸਤੂ ਨੂੰ ਕਿਵੇਂ ਜਰਿਆ ਜਾ ਸਕਦਾ। ਇਹ ਤਾਂ ਹੀ ਹੋ ਸਕੇਗਾ ਜਦੋਂ ਸ਼ੁਭ ਵਿਚਾਰ ਤੇ ਸ਼ੁਭ ਆਚਾਰ ਰਹੇਗਾ। ਜਦੋਂ ਸ਼ੁਭ ਵਿਚਾਰ ਹੀ ਨਹੀਂ, ਸ਼ੁਭ ਆਚਾਰ ਹੀ ਨਹੀਂ, ਤੇ ਫਿਰ ਇਹੋ ਜਿਹੀਆਂ ਗੱਲਾਂ ਸਾਡੇ ਅੰਦਰ ਨਹੀਂ ਆਉਣਗੀਆਂ, ਫਿਰ ਤੇ ਛਕਣ ਛਕਾਉਣ ਵਾਲੀਆਂ ਤੇ ਦੁਨਿਆਵੀ ਧੰਦਿਆਂ ਦੀਆਂ ਗੱਲਾਂ ਆਉਣਗੀਆਂ ਤੇ ਉਹ ਹੀ ਅਸੀਂ ਇੱਕ ਦੂਸਰੇ ਨਾਲ ਕਰਾਂਗੇ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਗਿਆਨੀ ਜੀ ਕਹਿੰਦੇ ਨੇ ਉਹ ਇਸ ਤਰ੍ਹਾਂ ਕਰਦੇ ਸਨ, ਧਾਰ ਸੋ ਆਚਾਰ ਉਹ ਵਿਚਾਰ ਵਿੱਚ ਰਹੇ ਹੈ। ਕਹਿੰਦੇ ਨੇ ਮਸਤ ਸ਼ਰਾਬੀ ਜੂ ਰਹਾਬੀ ਬ੍ਰਿਤ ਇੱਕ ਰਸ, ਉਹਨਾਂ ਦੀ ਬਿਰਤੀ ਜਿਹੜੀ ਹੈ, ਕਹਿੰਦੇ ਨੇ ਜਿਸ ਤਰ੍ਹਾਂ ਅਮਲੀ ਮਨੁੱਖ ਦੀ ਬਿਰਤੀ ਜਿਹੜੀ ਹੈ ਇੱਕ ਥਾਂ ਤੇ ਟਿਕ ਜਾਂਦੀ ਹੈ, ਜਿਹੜੀ ਗੱਲ ਉਹਦੇ ਧਿਆਨ ਚ ਆ ਗਈ ਉਸੇ ਗੱਲ ਨੂੰ ਉਹ ਬਾਰ ਬਾਰ ਦੁਹਰਾਈ ਜਾਂਦਾ। ਕਹਿੰਦੇ ਨੇ ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਇੱਕ ਥਾਂ ਤੇ ਜੁੜੀ ਹੋਈ ਹੈ। ਮਸਤ ਸ਼ਰਾਬੀ ਜਿਉਂ ਰਹਾਬੀ ਬ੍ਰਿਤ ਏਕ ਰਸ, ਅਖੰਡ ਬਿਰਤੀ ਹੈ ਟੁੱਟਦੀ ਨਹੀਂ। ਦਾਬੀ ਦਲਗੀਰੀ ਫਾਬੀ ਖੁਸ਼ੀ ਤੈ ਅਚਹ ਹੈ, ਉਹਨਾਂ ਦੀ ਉਦਾਸੀ ਜਿਹੜੀ ਹੈ ਉਹ ਦੱਬੀ ਗਈ ਹੈ। ਹੁਣ ਸਤਸੰਗੀ ਜਦੋਂ ਅਸੀਂ ਵੇਖਦੇ ਹਾਂ ਸਾਨੂੰ ਪੁੱਤਰਾਂ ਧੀਆਂ ਧਨ ਪਦਾਰਥ ਘਰ ਬਾਰ ਇਹਦੇ ਕਰਕੇ ਕੋਈ ਨਾ ਕੋਈ ਉਦਾਸੀ ਸਾਡੇ ਮਨ ਤੇ ਛਾਈ ਰਹਿੰਦੀ ਹੈ, ਕੋਈ ਨਾ ਕੋਈ ਚਿੰਤਾ ਆਈ ਰਹਿੰਦੀ ਹੈ ਸਾਡੇ ਮਨ ਚ। ਪਰ ਜਿਹੜਾ ਭਜਨ ਬਾਣੀ ਨਾਲ ਜੁੜ ਜਾਂਦਾ ਹੈ, ਨਾਮ ਨਾਲ ਜੁੜ ਜਾਂਦਾ ਹੈ, ਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਨੂੰ ਜਾਣ ਲੈਂਦਾ, ਉਹਦੇ ਅੰਦਰ ਦੀ ਭਾਵਨਾ ਇਹੋ ਜਿਹੀ ਹੁੰਦੀ ਹੈ ਕਿ ਉਹਦੀ ਚਿੰਤਾ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ। ਕਿਉਂ ਹੁੰਦੀ ਹੈ? ਇਸ ਕਰਕੇ ਹੁੰਦੀ ਹੈ ਕਿਉਂਕਿ ਉਹ ਇਸ ਗੱਲ ਨੂੰ ਸਮਝ ਲੈਂਦਾ ਕਿ ਇਹ ਕਰਨ ਕਰਨ ਵਾਲਾ ਸਾਰਾ ਕੁਛ ਸਤਿਗੁਰੂ ਆਪ ਹੈ। ਉਹ ਸਤਿਗੁਰੂ ਜੀ ਜੋ ਕਰਨਗੇ ਉਹ ਮੇਰੇ ਭਲੇ ਵਿੱਚ ਹੋਵੇਗਾ, ਕਿਉਂਕਿ ਬੱਚਾ ਜਿਸ ਤਰ੍ਹਾਂ ਆਪਣੀ ਮਾਂ ਤੇ ਇਸ ਤਰ੍ਹਾਂ ਦਾ ਭਰੋਸਾ ਰੱਖਦਾ ਕਿ ਮੇਰੀ ਮਾਂ ਜੋ ਕੁਝ ਮੇਰੇ ਵਾਸਤੇ ਕਰੇਗੀ ਉਹ ਸਾਰਾ ਮੇਰੇ ਭਲੇ ਵਿੱਚ ਹੋਵੇਗਾ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਸਤਿਗੁਰੂ ਤੇ ਭਰੋਸਾ ਰੱਖਦੇ ਹਾਂ ਤੇ ਫਿਰ ਸਾਡੇ ਮੂੰਹੋਂ ਸੁਭਾਵਿਕ ਹੀ ਇਹ ਗੱਲਾਂ ਨਿਕਲਦੀਆਂ ਨੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮਹਿ ਜੰਤ ਉਪਾਇਨ ਤਿਨਾ ਵੀ ਰੋਜੀ ਦੇ। ਉਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ, ਜੀਆ ਕਾ ਆਹਾਰ ਜੀ ਖਾਣਾ ਇਹ ਹੁਕਰੇ। ਉਹਨਾਂ ਦੇ ਅੰਦਰ ਦੀ ਭਾਵਨਾ ਸਿੱਖਾਂ ਦੀ ਜਿਹੜੀ ਹੈ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਭਜਨ ਕਰਨਾ ਸ਼ੁਰੂ ਕੀਤਾ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਾਰੇ ਗਿਆਨੀ ਜੀ ਕਹਿੰਦੇ ਨੇ ਦਾਬੀ ਦਲਗੀਰੀ ਫਾਬੀ ਖੁਸ਼ੀ ਤੇ ਅਚਾ ਹੈ, ਇੱਕ ਆਨੰਦ ਛਾ ਗਿਆ, ਚਾਰੇ ਪਾਸੇ ਆਨੰਦ ਹੀ ਆਨੰਦ ਹੈ, ਪਰ ਨਾਲ ਦੀ ਨਾਲ ਅਚਹ ਹੈ। ਅਚਹ ਤੋਂ ਭਾਵ ਹੈ ਕਾਮਨਾ ਹੀ ਕੋਈ ਨਹੀਂ ਰਹਿ ਗਈ। ਖੁਸ਼ੀ ਕਿਉਂ ਹੋਈ, ਆਨੰਦ ਕਿਉਂ ਹੋਇਆ? ਕਹਿੰਦੇ ਨੇ ਕਿਸੇ ਪ੍ਰਕਾਰ ਦੀ ਕੋਈ ਕਾਮਨਾ ਨਹੀਂ, ਪਿੱਛੇ ਦਾ ਕੋਈ ਖਿਆਲ ਹੀ ਨਹੀਂ। ਨਾਮਧਾਰੀ ਇਤਿਹਾਸ ਦੀ ਇੱਕ ਬੜੀ ਸੁੰਦਰ ਘਟਨਾ ਆਪ ਜੀ ਨੇ ਬਹੁਤ ਵਾਰੀ ਸੁਣੀ ਹੈ ਕਿ ਸਿੱਖ ਸਾਧ ਸੰਗਤ ਦਾ ਮੇਲਾ ਵੇਖਣ ਵਾਸਤੇ, ਗੁਰੂ ਦਰਸ਼ਨਾਂ ਵਾਸਤੇ ਜਦੋਂ ਤੁਰਨ ਲੱਗਿਆ ਤੇ ਉਹਨੇ ਮਨ ਵਿੱਚ ਇਹ ਸੋਚਿਆ ਕਿ ਇਹ ਮੱਕੀ ਜਿਹੜੀ ਹੈ ਇਹ ਮੇਰੀ ਚਿੰਤਾ ਵਾਪਸ ਖਿੱਚੇਗੀ, ਕਿਉਂਕਿ ਮੱਕੀ ਨੂੰ ਹੁਣ ਛੱਲੀਆਂ ਪੈਣ ਵਾਲੀਆਂ ਨੇ ਤੇ ਜਦੋਂ ਮੈਂ ਉੱਥੇ ਜਾਵਾਂਗਾ ਫਿਰ ਮੇਰੇ ਮਨ ਵਿੱਚ ਆਵੇਗੀ ਉਹਨੂੰ ਕਾਂ ਤੋਤੇ ਨਾ ਖਾ ਜਾਣ, ਫਿਰ ਉਸ ਤੋਂ ਬਾਅਦ ਆਵੇਗੀ ਕਿ ਹੁਣ ਵੱਢਣ ਦਾ ਮੌਕਾ ਹੋ ਗਿਆ, ਹੁਣ ਜਾ ਕੇ ਵੱਢ ਲਵਾਂ। ਇਸ ਤਰ੍ਹਾਂ ਦੀਆਂ ਮੇਰੇ ਮਨ 'ਚ ਚਿੰਤਾ ਆਉਣਗੀਆਂ ਤੇ ਇਸ ਚਿੰਤਾ ਤੋਂ ਬਚਣ ਵਾਸਤੇ ਉਹ ਪਹਿਲਾਂ ਹੀ ਮੱਕੀ ਹਰੀ ਮੱਕੀ ਵੱਢ ਕੇ ਢੇਰ ਲਾ ਆਉਂਦਾ। ਭਾਵ ਇਸ ਤਰ੍ਹਾਂ ਦੀ ਉਹਨਾਂ ਦੇ ਅੰਦਰ ਅਚਹਿ ਭਾਵਨਾ ਕਾਮਨਾ ਰਹਿਤ ਹੋ ਗਿਆ। ਜਦੋਂ ਉਹ ਕਾਮਨਾ ਰਹਿਤ ਹੋ ਗਿਆ ਪਿੱਛੇ ਦਾ ਫਿਕਰ ਚਿੰਤਾ ਰਿਹਾ ਹੀ ਕੋਈ ਨਹੀਂ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਅਗਾਹ ਕੂ ਤਰਾਗ ਪਿੱਛਾ ਫੇਰ ਨਾ ਮੋਹੜਾ, ਨਾਨਕ ਸਿਜ ਇਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿਰਪਾ ਕਰਦੇ ਨੇ, ਕਹਿੰਦੇ ਨੇ ਜੀਹ ਨਾਮ ਜਪ ਮਾਹੇ, ਕਹਿੰਦੇ ਨੇ ਜੀਭ ਤੇ ਜਿਹੜਾ ਇੱਕ ਜਾਪ ਹੈ ਹੋਰ ਕੋਈ ਗੱਲ ਹੀ ਨਹੀਂ, ਦੂਸਰਾ ਕੋਈ ਬਚਨ ਹੀ ਨਹੀਂ ਕਰਦੇ। ਜਿੱਥੇ ਉਹ ਮਸਤ ਬਿਰਤੀ ਚ ਰਹਿੰਦੇ ਨੇ, ਜਿੱਥੇ ਉਹ ਸੰਸਾਰ ਦਾ ਆਚਾਰ ਜਿਹੜਾ ਹੈ ਸ਼ੁਭ ਆਚਾਰ ਧਾਰਨ ਕੀਤਾ, ਸ਼ੁਭ ਗੁਣ ਧਾਰਨ ਕੀਤੇ ਨੇ, ਉੱਥੇ ਨਾਲ ਦੀ ਨਾਲ ਹੈ ਕਿ ਰਸਨਾ ਉੱਤੇ ਅੱਠੇ ਪੈਰ ਨਾਮ ਹੈ। ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ 111 ਸਾਲ ਪਹਿਲਾਂ ਸ੍ਰੀ ਭੈਣੀ ਸਾਹਿਬ ਤੋਂ ਇਹ ਜਿਹੜਾ ਸਮੂਹਿਕ ਰੂਪ ਵਿੱਚ ਜਪ ਪ੍ਰਯੋਗ ਹੁੰਦਾ ਹੈ ਇਸ ਦੀ ਪਰੰਪਰਾ ਜਿਹੜੀ ਸੀ ਉਹ ਕਾਇਮ ਕੀਤੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰਗੱਦੀ ਤੇ ਸੁਭਾਇਮਾਨ ਹੋਏ ਤੇ ਇੱਕ ਦਿਨ ਮਾਤਾ ਜੀ ਨਾਲ ਬਚਨ ਕਰਦਿਆਂ, ਮਾਤਾ ਜੀਵਨ ਕੌਰ ਜੀ ਨਾਲ ਬਚਨ ਕਰਦਿਆਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਸਤਿਗੁਰੂ ਹਰੀ ਸਿੰਘ ਜੀ ਹੁਕਮ ਕੀਤਾ ਸੀ ਕਿ ਤੂੰ ਹੁਣ ਇਹਨਾਂ ਕੰਮ ਵਾਲਿਆਂ ਨੂੰ ਆਖਿਆ ਕਰ ਤੇ ਸਾਰੇ ਕੰਮ ਤੂੰ ਆਪ ਸੰਭਾਲ। ਤੇ ਮੇਰੇ ਮਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਮਾਤਾ ਜੀ ਮੇਰੇ ਮਨ ਵਿੱਚ ਇੱਕ ਡਰ ਆਉਂਦਾ ਕਿ ਮੇਰੀ ਜੇ ਭਜਨ ਬੰਦਗੀ ਘੱਟ ਹੋਈ, ਮੇਰਾ ਤਪ ਘੱਟ ਹੋਇਆ ਤੇ ਇਹ ਹੋ ਸਕਦਾ ਮੇਰੀ ਗੱਲ ਨਾ ਮੰਨਣ। ਇਸ ਵਾਸਤੇ ਮੇਰਾ ਜੀ ਕਰਦਾ ਕਿ ਮੈਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਤੇ ਤਾਂ ਫੁੱਲ ਚੜਾ ਸਕਾਂਗਾ ਜੇ ਮੈਂ ਭਜਨ ਬਾਣੀ ਕਰਕੇ ਆਪਣੀ ਆਤਮਾ ਨੂੰ ਉੱਚਾ ਕਰ ਲਵਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਗਤ ਮਾਤਾ ਮਾਤਾ ਜਿਉਣ ਕੌਰ ਜੀ ਬਚਨ ਕੀਤਾ ਕਿ ਪ੍ਰਤਾਪ ਸਿੰਘ ਜੀ ਤੁਸਾਂ ਪਹਿਲਾਂ ਹੀ ਬੜਾ ਨਾਮ ਸਿਮਰਨ ਕੀਤਾ ਹੋਇਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਮੈਂ ਬਿਆਹ ਨਹੀਂ ਖਾਣਾ, ਮੈਂ ਅਰਜ਼ ਕਰਾਂ ਕਿ ਸਤਿਗੁਰੂ ਜੀ ਨੂੰ ਭਜਨ ਬਾਣੀ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਇਹ ਯਾਦ ਰੱਖਣ ਵਾਲੀ ਗੱਲ ਹੈ। ਸਤਿਗੁਰੂ ਅਕਾਲ ਪੁਰਖ ਹੈ, ਪਰਮੇਸ਼ਰ ਦਾ ਸਰੂਪ ਹੈ, ਤੇ ਫਿਰ ਪਰਮੇਸ਼ਰ ਦੇ ਸਰੂਪ ਨੂੰ ਨਾਮ ਜਪਣ ਦੀ, ਮਰਿਆਦਾ ਦੀ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਲੋੜ ਕੀ ਹੈ? ਲੋੜ ਇਸ ਤਰ੍ਹਾਂ ਹੈ ਕਿ ਸੰਸਾਰ ਦਾ ਸਾਡਾ ਸੁਭਾਅ ਇਹ ਹੁੰਦਾ ਕਿ ਅਸੀਂ ਰੀਸ ਕਰਦੇ ਹਾਂ, ਬਚਨ ਨਹੀਂ ਮੰਨਦੇ, ਰੀਸ ਕਰਦੇ ਹਾਂ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕੀਤੀ ਕਿ ਭਜਨ ਬਾਣੀ ਕਰਨ ਦੀ ਪਰੰਪਰਾ ਜਿਹੜੀ ਹੈ ਉਹ ਬਣਾਈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹੇ, ਅਸੀਂ ਵੇਖਦੇ ਸਾਂ, ਸਾਰੇ ਦਰਸ਼ਨ ਕਰਦੇ ਰਹੇ ਹਾਂ ਕਿ ਉਹ ਕਿਸ ਤਰ੍ਹਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਰਸਨਾ ਅੱਠੇ ਪੈਰ ਚੱਲਦੀ ਰਹਿੰਦੀ ਸੀ, ਕਿਸ ਤਰ੍ਹਾਂ ਉਹ ਭਜਨ ਬਾਣੀ ਨਾਲ, ਕਿਸ ਤਰ੍ਹਾਂ ਉਹ ਮਰਿਆਦਾ ਨਾਲ ਪਿਆਰ ਕਰਦੇ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਉਹਦਾ ਕਾਰਨ ਇਹ ਹੀ ਸੀ ਕਿ ਸਿੱਖ ਵੇਖ ਕੇ ਮਰਿਆਦਾ ਰੱਖਣ, ਸਿੱਖ ਵੇਖ ਕੇ ਭਜਨ ਬਾਣੀ ਵਾਲੇ ਪਾਸੇ ਤੁਰਨ, ਸਿੱਖ ਵੇਖ ਕੇ ਤੇ ਗੁਰਮਤ ਨੂੰ ਧਾਰਨ ਕਰਨ। ਇਸ ਵਾਸਤੇ ਸਤਸੰਗੀ ਜਨੋ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਮੈਂ ਬਹੀ ਨਹੀਂ ਖਾਣੀ। ਭਾਵ ਇਹ ਸੀ ਕਿ ਭਜਨ ਬਾਣੀ ਕਰਨਾ ਤੇ ਕਰਾਉਣਾ, ਪਹਿਲਾਂ ਕਰਨਾ ਤੇ ਫੇਰ ਕਰਾਉਣਾ, ਇਹ ਗੁਰੂ ਘਰ ਦਾ ਵਿਧਾਨ ਹੈ। ਪੰਡਿਤ ਬਸੰਤ ਸਿੰਘ ਜੀ ਨਾਮਧਾਰੀ ਪੰਥ ਦੀ ਬੜੀ ਪ੍ਰਮੁੱਖ ਹਸਤੀ, ਜਿੱਥੇ ਉਹ ਮਹਾਨ ਵਿਦਵਾਨ ਸਨ, 29 ਸਾਲ ਤੱਕ ਉਹਨਾਂ ਨੇ ਕਾਸ਼ੀ ਵਿੱਚ ਰਹਿ ਕੇ ਜਿੱਥੇ ਵਿਦਿਆ ਪੜ੍ਹੀ ਉੱਥੇ ਭਜਨ ਬਾਣੀ ਕਰਕੇ ਬੜੀ ਮਹਾਨ ਹਸਤੀ ਬਣ ਚੁੱਕੇ ਸਨ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਦੇ ਉਹ ਸਿੱਖ ਸਨ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਤੁਸੀਂ ਮੇਰੇ ਨਾਲ ਚੱਲੋ ਤੇ ਆਪਾਂ ਭਜਨ ਬਾਣੀ ਕਰਨਾ। ਤੇ ਉਹਨਾਂ ਨੇ ਅੱਗੋਂ ਇੱਕ ਅਰਜ਼ ਕੀਤੀ ਹਾਸੇ ਨਾਲ, ਉਹ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸਾਂ ਤੇ ਰਾਜ ਸੁਖ ਪ੍ਰਭਤਾ ਵਾਸਤੇ ਤੇ ਪੂਜਾ ਪ੍ਰਤਿਸ਼ਠਾ ਵਾਸਤੇ ਕੁਝ ਕਰਨਾ ਹੋਵੇਗਾ, ਮੈਨੂੰ ਤੇ ਲੋੜ ਨਹੀਂ, ਮੈਂ ਕਾਹਦੇ ਵਾਸਤੇ ਰੋਲਦਾ ਫਿਰਾਂ ਆਪਣੇ ਹੱਡ, ਮੈਂ ਨਹੀਂ ਜਾਣਾ ਕਿਤੇ ਵੀ। ਸੱਚੇ ਪਾਤਸ਼ਾਹ ਬਚਨ ਕੀਤਾ, ਚੱਲ ਤੂੰ ਨਹੀਂ ਜਾਣਾ, ਮੇਰੇ ਵਾਸਤੇ ਚੱਲ। ਇਹ ਸਤਿਗੁਰੂ ਜੀ ਦੀ ਨਿਰਮਾਣਤਾ, ਸਤਿਗੁਰੂ ਜੀ ਦਾ ਪਿਆਰ ਸਾਨੂੰ ਇਹ ਸਿਖਾਉਂਦਾ ਕਿ ਅਸੀਂ ਜੀਵਨ ਕਿਵੇਂ ਜਿਉਣਾ। ਅਸਲ ਵਿੱਚ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਉਹਦਾ ਭਾਵ ਇਹ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਨਿਮਰਤਾ ਨਾਲ, ਪਿਆਰ ਨਾਲ ਬਚਨ ਕੀਤਾ ਕਿ ਪੰਡਿਤ ਜੀ ਤੁਸੀਂ ਮੇਰੇ ਕਰਕੇ ਚੱਲੋ। ਜਦੋਂ ਇੱਥੋਂ ਚੱਲੇ, ਹਾਲੇ ਆ ਗੁਸਾਈ ਆਣਾ ਹੈ, ਗੁਸਾਈ ਆਣੇ ਤੱਕ ਹੀ ਗਏ ਸਨ, ਮਾਤਾ ਜੀ ਨੂੰ ਪਤਾ ਲੱਗਿਆ, ਸਿੱਖਾਂ ਨੂੰ ਭੇਜਿਆ, ਆਪ ਗਏ, ਜਾ ਕੇ ਮੋੜ ਲਿਆਂਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਿਰ ਅਰਜ਼ ਕੀਤੀ ਗਈ ਕਿ ਤੁਸੀਂ ਇੱਥੇ ਰਹਿ ਕੇ ਇਨਾਮ ਜਪੋ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਨਹਿਰ ਵਾਲੇ ਡੇਰੇ ਤੇ ਜਾ ਕੇ ਪਹਿਲਾ ਜਿਹੜਾ ਸਿਮਰਨ ਸੀ ਉਹ ਆਰੰਭ ਕੀਤਾ। ਪਹਿਲਾ ਜਪ ਪ੍ਰਯੋਗ ਜਿਹੜਾ ਸੀ 1907 ਵਿੱਚ ਇਹ 10 ਸਾਉਣ ਨੂੰ ਸ਼ੁਰੂ ਹੋਇਆ ਔਰ ਸਤਸੰਗੀ ਜਨੋਂ 20 ਭਾਦਰੋਂ ਤੱਕ ਚੱਲਿਆ ਇਹ ਜਪ ਪ੍ਰਯੋਗ। ਇਹ 40 ਦਿਨ ਦਾ ਜਪ ਪ੍ਰਯੋਗ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹਿਰ ਵਾਲੇ ਡੇਰੇ ਕੀਤਾ, ਕਿਉਂਕਿ ਨਹਿਰ ਵਾਲਾ ਡੇਰਾ ਜਿਹੜਾ ਸੀ ਉਹ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਆਬਾਦ ਹੋ ਗਿਆ ਸੀ। ਬਾਬਾ ਸੰਤਾ ਸਿੰਘ ਜੀ ਕੁੱਕੇ ਵਾਲੀ ਆਦਿਕ ਮਹਾਂਪੁਰਸ਼ ਉੱਥੇ ਰਿਹਾ ਕਰਦੇ ਸਨ। ਤੋਂ ਮੈਂ ਅਰਜ਼ ਕਰ